ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਸੂ ਨਾ ਸ਼ੀਜੈ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਸੂ ਨਾ ਸ਼ੀਜੈ ਚੋਰ ਕੀ ਹਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੂਝੀਐ ਸਚਿਆਰ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੂਝੀਐ ਸਚਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਮਾਈ ਪਾਈ ਗੁਰਮੁਖ ਪਿਆਰੇ ਸਤ ਸੰਗੀ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬਹੁਤ ਹੀ ਸ਼ਰਧਾ ਭਾਵਨਾ ਆਦਿਬ ਦੇ ਸੰਯੋਗਤ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਨੇ, ਉੱਥੇ ਸਮੁੱਚੀ ਹੀ ਮਾਨਵਤਾ ਦੀ ਕਲਿਆਣ ਵਾਸਤੇ ਪਾਵਨ ਸ੍ਰੀ ਮੁਖ ਵਾਕ ਦੀ ਵੀ ਸਾਨੂੰ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਪੁਰਾਤਨ ਮਰਯਾਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਇਹ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਗੁਰਬਾਣੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਾਮ ਬਾਣੀ ਸੇਵਾ ਸਿਮਰਨ ਦੇ ਰਸੀਏ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਸੰਗਤਾਂ ਬੈਠੀਆਂ ਨੇ, ਬੜੀ ਸ਼ਰਧਾ ਭਾਵਨਾ ਨਾਲ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਨੇ। ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਗ੍ਰਹਿ ਵਿਖੇ ਧੰਨ ਮਾਤਾ ਭਾਨੀ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ 1620 ਬਿਕਰਮੀ ਵੈਸਾਖ ਬਦੀ ਸਪਤਮੀ ਅੱਜ ਦੇ ਸ਼ੁਭ ਦਿਵਸ ਗੋਇੰਦਵਾਲ ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਜਿਸ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਹੋਣ ਦਾ ਮਾਣ ਪ੍ਰਾਪਤ ਹੋਇਆ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ। ਉੱਥੇ ਬਾਲਕ ਅਵਸਥਾ ਦੇ ਬੇਅੰਤ ਚੋਜ ਸਤਿਗੁਰਾਂ ਨੇ ਕੀਤੇ। ਜੇ ਸਤਿਗੁਰੂ ਦੇ ਨਾਮ ਨੂੰ ਵੇਖੀਏ, ਅਰਜਨ ਦਾ ਅਰਥ ਕੀ ਬਣਦਾ? ਅਰ ਨਾਮ ਹੁੰਦਾ ਦੁਸ਼ਮਣਾਂ ਦਾ, ਬੈਰੀਆਂ ਦਾ, ਤੇ ਜਨ ਦਾ ਅਰਥ ਹੁੰਦਾ ਹੈ ਦਾਸ ਸੇਵਕ। ਜਿਸ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਨਾਮ ਉਚਾਰਨ ਦੇ ਨਾਲ, ਸਤਿਗੁਰੂ ਦਾ ਨਾਮ ਲੈਣ ਦੇ ਨਾਲ ਹੀ ਅਰ ਜਿਹੜੇ ਦੁਸ਼ਮਣ ਨੇ ਜਨ ਉਹ ਸੇਵਕਾਂ ਵਿੱਚ ਬਦਲ ਜਾਂਦੇ ਨੇ। ਇੰਨੀ ਮਨ ਦੇ ਅੰਦਰ ਸ਼ਾਂਤੀ ਵਰਤ ਜਾਂਦੀ ਗੁਰੂ ਅਰਜਨ ਸਾਹਿਬ ਜੀ ਦਾ ਨਾਮ ਲੈ ਕਰਕੇ। ਸਤਿਗੁਰੂ ਪਾਤਸ਼ਾਹ ਦਾ ਬਾਲਕ ਅਵਸਥਾ ਦਾ ਜਿਹੜਾ ਵਕਤ ਗੋਇੰਦਵਾਲ ਸਾਹਿਬ ਦੀਆਂ ਗਲੀਆਂ ਦੇ ਵਿੱਚ ਗੁਜ਼ਰਦਾ ਹੈ, ਚੁਬਾਰਾ ਸਾਹਿਬ ਦੇ ਆਲੇ ਦੁਆਲੇ ਉੱਥੇ ਬਾਲਕ ਅਵਸਥਾ ਦੇ ਬੇਅੰਤ ਚੋਜ ਸਤਿਗੁਰਾਂ ਨੇ ਕੀਤੇ। ਇੱਕ ਦਿਨ ਮਾਤਾ ਬੀਬੀ ਭਾਨੀ ਜੀ ਘਰ ਦੇ ਕਾਰ ਵਿਹਾਰ ਵਿੱਚ ਜੁਟੇ ਹੋਏ ਨੇ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਦੇ ਤਖ਼ਤ ਪਲੰਘ 'ਤੇ ਬੈਠੇ ਨੇ, ਸੰਗਤਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜੁਟੀਆਂ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਰਿੜਦੇ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਲੰਘ ਦੇ ਕੋਲ ਚਲੇ ਗਏ। ਪਹਿਲਾਂ ਪਾਵੇ ਨੂੰ ਫੜ ਕੇ ਖੜ੍ਹੇ ਹੋ ਗਏ, ਫਿਰ ਉਸ ਪਲੰਘ ਤਖ਼ਤ ਦੇ ਉੱਪਰ ਨਾਨਾ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠਣ ਦਾ ਯਤਨ ਕਰ ਰਹੇ ਨੇ। ਬੀਬੀ ਭਾਨੀ ਜੀ ਨੇ ਜਦੋਂ ਖਿਆਲ ਕੀਤਾ, ਦੌੜ ਕੇ ਆਏ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਗੋਦ ਚੁੱਕ ਲਿਆ ਅਤੇ ਕਹਿਣ ਲੱਗੇ, ਪਿਤਾ ਜੀ ਅਵੱਗਿਆ ਹੋ ਜਾਣੀ ਸੀ, ਸਾਹਿਬਜ਼ਾਦਿਆਂ ਕੋਲ ਤਖ਼ਤ 'ਤੇ ਚੜ੍ਹ ਰਹੇ ਸਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ ਦੇ ਘਰ ਵਿੱਚ ਆ ਕਰਕੇ ਕੀ ਕਹਿਣ ਲੱਗੇ ਬੀਬੀ ਭਾਨੀ ਨੂੰ, ਪੁੱਤਰੀ ਇਹ ਅਰਜਨ ਸਾਹਿਬ ਜਿਹੜੇ ਸਾਡੇ ਦੋਹਤੇ ਹਨ, ਦੋਹਿਤਾ ਬਾਣੀ ਕਾ ਬੋਹਿਤਾ, ਇਹ ਬਾਣੀ ਦਾ ਜਹਾਜ਼ ਤਿਆਰ ਕਰਨਗੇ, ਅਗੰਮੀ ਬਾਣੀ ਉਚਾਰਨ ਕਰਨਗੇ ਰਸਨਾ ਤੋਂ, ਜਿਨ੍ਹਾਂ ਦੀ ਬਾਣੀ ਨੂੰ ਸੁਣ ਕਰਕੇ, ਜਿਨ੍ਹਾਂ ਦੀ ਬਾਣੀ ਨੂੰ ਪੜ੍ਹ ਕਰਕੇ ਦੁਨੀਆਂ ਇਸ ਤਰ੍ਹਾਂ ਸੰਸਾਰ ਤੋਂ ਪਾਰ ਹੋਇਆ ਕਰੇਗੀ ਜਿਵੇਂ ਬੋਹਿਤਾ ਜਹਾਜ਼ ਸਮੁੰਦਰਾਂ ਤੋਂ ਪਾਰ ਕਰਦਾ ਹੈ। ਇਹ ਬਚਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਰਸਨਾ ਤੋਂ ਕਰ ਦਿੱਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉੱਤੇ ਮਹਾਨ ਜਿਹੜੀਆਂ ਬਖਸ਼ਿਸ਼ਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪ ਤਖ਼ਤ ਦੇ ਉੱਤੇ ਬਿਠਾ ਕਰਕੇ ਕਰ ਦਿੱਤੀਆਂ। ਗੁਰਤਾ ਗੱਦੀ ਦੇ ਤਖ਼ਤ 'ਤੇ ਬੈਠ ਕਰਕੇ ਫਿਰ ਸਮੁੱਚੀ ਜਿਤਨੀ ਗੁਰਬਾਣੀ ਹੈ ਉਸ ਨੂੰ ਸੰਚਿਤ ਕਰਨ ਦਾ ਮਨ ਦੇ ਅੰਦਰ ਸੰਕਲਪ ਲਿਆ ਸਤਿਗੁਰੂ ਜੀ ਨੇ। ਗੁਰਬਾਣੀ ਨੂੰ ਪ੍ਰਕਾਸ਼ ਕਿੱਥੇ ਕਰਨਾ ਹੈ ਅਤੇ ਉਸ ਤੋਂ ਪਹਿਲਾਂ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਕਰਵਾਇਆ, ਗੋਇੰਦਵਾਲ ਸਾਹਿਬ ਤੋਂ ਪੋਥੀਆਂ ਸੈਂਚੀਆਂ ਲਿਆਂਦੀਆਂ, ਰਾਮਸਰ ਦੇ ਪਾਵਨ ਪਵਿੱਤਰ ਅਸਥਾਨ 'ਤੇ ਗ੍ਰੰਥ ਸਾਹਿਬ ਤਿਆਰ ਕੀਤੇ ਗਏ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਆਦਿਕ ਸਿੱਖਾਂ ਨੂੰ ਸਤਿਗੁਰੂ ਪੁੱਛਦੇ ਨੇ, ਇਸ ਗੁਰਬਾਣੀ ਦਾ ਪ੍ਰਕਾਸ਼ ਕਿਹੜੀ ਜਗ੍ਹਾ 'ਤੇ ਕਰਾਂਗੇ? ਅਤੇ ਸਤਿਗੁਰੂ ਪਾਤਸ਼ਾਹ ਨੂੰ ਬਾਬਾ ਬੁੱਢਾ ਸਾਹਿਬ ਜੀ ਗੁਰਸਿੱਖਾਂ ਕਿਹਾ ਸੀ, ਮਹਾਰਾਜ ਦੁਨੀਆਂ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਾਲ ਦਾ ਹਰਿਮੰਦਰ ਨਹੀਂ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ। ਇਹ ਜਿਹੜੀ ਪਾਵਨ ਪਵਿੱਤਰ ਗੁਰਬਾਣੀ ਆਪ ਜੀ ਨੇ ਗ੍ਰੰਥ ਤਿਆਰ ਕੀਤਾ, ਇਸ ਗੁਰਬਾਣੀ ਦੇ ਬਰਾਬਰ ਦੀ ਕੋਈ ਗੁਰਬਾਣੀ ਨਹੀਂ ਹੈ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਬਚਨ ਅਸੀਂ ਰੋਜ਼ਾਨਾ ਪੜ੍ਹਦੇ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਦੁਨੀਆਂ ਦੀਆਂ ਤਮਾਮ ਬਾਣੀਆਂ ਧਾਰਮਿਕ ਗ੍ਰੰਥਾਂ ਦੀਆਂ ਸਤਿਕਾਰ ਯੋਗ ਨੇ, ਪਰੰਤੂ ਇਸ ਅਗੰਮੀ ਗੁਰਬਾਣੀ ਦੇ ਬਰਾਬਰ ਕੋਈ ਦੁਨੀਆਂ ਭਰ ਦੀ ਬਾਣੀ ਨਹੀਂ ਹੋ ਸਕਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਹਰਿਮੰਦਰ ਸਾਹਿਬ ਜੀ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਕੀਤੇ। ਸਤਿਗੁਰੂ ਪਾਤਸ਼ਾਹ ਦੀ ਉਪਮਾ, ਗੁਰੂ ਦੀ ਜਿਹੜੀ ਸੋਭਾ ਅਪਰ ਅਪਾਰ ਹੈ, ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਅਤੇ ਉੱਧਰ ਜਹਾਂਗੀਰ ਦੇ ਕੋਲ ਜਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੰਬੰਧ ਵਿੱਚ ਅਨੇਕਾਂ ਪ੍ਰਕਾਰ ਦੇ ਜਿਹੜੇ ਉੱਥੇ ਤੂਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬਾਦਸ਼ਾਹ ਨੇ ਫਿਰ ਲਾਹੌਰ ਵਿੱਚ ਸੱਦਿਆ। ਉੱਥੇ ਕਿਹਾ ਸੀ ਕਿ ਤੁਸੀਂ ਜਿਹੜੀ ਗੁਰਬਾਣੀ ਉਚਾਰਨ ਕੀਤੀ ਹੈ, ਇਸ ਗੁਰਬਾਣੀ ਦੇ ਅੰਦਰ ਸਾਡੇ ਧਰਮ ਦੀ ਹਜੋ ਨਿੰਦਿਆ ਕੀਤੀ ਅਤੇ ਆਪਣੇ ਸਿੱਖ ਧਰਮ ਦੀ ਤੁਸਾਂ ਵਡਿਆਈ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਬਾਦਸ਼ਾਹ ਗੁਰਬਾਣੀ ਪੜ੍ਹ ਕੇ ਵੇਖ, ਇਹ ਗੁਰਬਾਣੀ ਕਿਸੇ ਇੱਕ ਵਿਅਕਤੀ ਵਾਸਤੇ ਨਹੀਂ ਹੈ, ਇਹ ਜਿਹੜੀ ਗੁਰਬਾਣੀ ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਦਿੰਦੀ ਹੈ। ਜਦੋਂ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਰਸਨਾ ਤੋਂ ਉਚਾਰਨ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਕਹਿੰਦੀ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਰਸਈਆਂ ਕੋਈ ਅਲਾਹੇ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ। ਬਾਦਸ਼ਾਹ ਦੀ ਤਸੱਲੀ ਹੋ ਗਈ ਉਸ ਵੇਲੇ ਸਾਧ ਸੰਗਤ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਿਰ ਉੱਥੇ ਜਿਹੜਾ ਪੰਜ ਭੌਤਿਕ ਆਪਣਾ ਸਰੀਰ ਤਿਆਗਣ ਦਾ ਬਹਾਨਾ ਬਣਾਇਆ, ਚੰਦੂ ਦੇ ਸਿਰ ਦੇ ਉੱਤੇ ਦੋਸ਼ ਲੱਗੇ ਸਾਰੇ, ਸਤਿਗੁਰੂ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀਤਾ। ਕਿੰਨੇ ਤਸੀਹੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਦਿੱਤੇ ਗਏ, ਪਰੰਤੂ ਜਦੋਂ ਤੱਤੀ ਤਵੀ ਦੇ ਉੱਤੇ ਸਤਿਗੁਰੂ ਬੈਠੇ ਚੌਂਕੜਾ ਮਾਰ ਕੇ, ਅੰਦਰਲੀ ਅਵਸਥਾ ਸਤਿਗੁਰੂ ਪਾਤਸ਼ਾਹ ਦੀ ਐਸੇ ਆਨੰਦ ਵਿੱਚ ਨੇ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਤਿਗੁਰੂ ਚੌਂਕੜਾ ਮਾਰ ਕੇ ਸਵਾਏ ਮਾਨ ਹੋਣ। ਐਸੇ ਅਗੰਮੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਸੰਗਤਾਂ ਬੜੀ ਸ਼ਰਧਾ ਨਾਲ ਮਨਾ ਰਹੀਆਂ ਨੇ। ਇਸ ਦੇ ਨਾਲ ਹੀ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦੇ ਦੂਸਰੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ, ਉਹਨਾਂ ਦਾ ਸਾਧ ਸੰਗਤ ਜੀ ਅੱਜ ਜਿਹੜਾ ਜਨਮ ਦਿਵਸ ਹੈ। ਬਾਬਾ ਜੁਝਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਜੀਤ ਕੌਰ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਦੇ ਸ਼ੁਭ ਦਿਵਸ ਅੰਮ੍ਰਿਤ ਵੇਲੇ 1749 ਬਿਕਰਮੀ ਨੂੰ ਪ੍ਰਗਟ ਹੋਏ। ਨਾਮ ਸਤਿਗੁਰੂ ਪਾਤਸ਼ਾਹ ਨੇ ਜੁਝਾਰ ਸਿੰਘ ਰੱਖਿਆ, ਜਿਹੜਾ ਜੰਗ ਦੇ ਅੰਦਰ ਜੂਝਣਾ ਕਰੇਗਾ। ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜਦੋਂ ਪੌਂਟਾ ਸਾਹਿਬ ਦੀ ਜੰਗ ਜਿੱਤ ਕੇ ਆਏ, ਖੁਸ਼ੀ ਦੇ ਵਿੱਚ ਨਾਮ ਰੱਖਿਆ ਅਜੀਤ ਸਿੰਘ, ਕਿਸੇ ਤੋਂ ਜਿੱਤਿਆ ਨਹੀਂ ਜਾਣਾ। ਜੁਝਾਰ ਸਿੰਘ ਨਾਮ ਰੱਖਿਆ, ਜੂਝੇਗਾ ਜੰਗ ਦੇ ਅੰਦਰ। ਤੇ ਫਿਰ ਜਦੋਂ ਚਮਕੌਰ ਦੀ ਗੜੀ ਵਿੱਚ ਜੰਗ ਦੇ ਜੌਹਰ ਵਿਖਾਏ ਸੀ ਬਾਬਾ ਜੁਝਾਰ ਸਿੰਘ ਜੀ ਨੇ, ਸਾਰੇ ਗੁਰੂ ਦੇ ਸਿੰਘ ਆਸ਼ਾਸ਼ਕਰ ਉੱਠੇ ਸਨ। ਸਤਿਗੁਰਾਂ ਕਿਹਾ ਸੀ, ਲਾਲ ਜੀ ਜਿੰਨੇ ਵੀ ਵਾਰ ਵੱਜਣ ਛਾਤੀਆਂ ਤੇ ਵੱਜੇ ਹੋਣ, ਮੈਂ ਇਹ ਨਾ ਵੇਖਾਂ ਕਿ ਗੁਰੂ ਗੋਬਿੰਦ ਸਿੰਘ ਦਾ ਲਾਲ ਕੰਡ ਪਿੱਠ ਵਿਖਾ ਕੇ ਆ ਗਿਆ ਜੰਗ ਵਿੱਚੋਂ। ਤੇ ਬਾਬਾ ਜੁਝਾਰ ਸਿੰਘ ਸਾਹਿਬ ਨੇ ਘੋੜੇ ਤੇ ਚੜ ਕਰਕੇ ਉਹ ਦੁਸ਼ਮਣਾਂ ਦੇ ਆਹੂ ਲਾਹੇ, ਪਹਿਲਾਂ ਪਿਸਤੌਲ ਦੇ ਨਾਲ ਤੀਰਾਂ ਦੇ ਨਾਲ ਜੰਗ ਕੀਤੇ, ਫਿਰ ਵਰਸ਼ੇ ਦੇ ਨਾਲ ਜੰਗ ਕੀਤਾ। ਬਾਬਾ ਜੀ ਨੇ ਵਰਸ਼ਾ ਜਦੋਂ ਟੁੱਟ ਜਾਂਦਾ, ਫਿਰ ਸਦਾ ਦੀ ਸਾਥਣ ਸ੍ਰੀ ਸਾਹਿਬ ਕੱਢ ਲਈ, ਉਹ ਵੀ ਜਦੋਂ ਟੁੱਟ ਗਈ ਮੁੱਠਾ ਹੱਥ ਵਿੱਚ ਰਹਿ ਗਿਆ। ਤੇ ਫਿਰ ਉਸ ਵੇਲੇ ਕਟਾਰ ਕੱਢ ਕੇ ਦੁਸ਼ਮਣਾਂ ਦੇ ਵੱਡੇ ਵੱਡੇ ਪਠਾਣਾਂ ਦੇ ਪੇਟ ਪਾੜ ਦਿੱਤੇ। ਦੁਸ਼ਮਣਾਂ ਦੇ ਘੇਰੇ ਵਿੱਚ ਜਦੋਂ ਬਾਬਾ ਜੀ ਆ ਗਏ ਤਾਂ ਫਿਰ ਉਸ ਵੇਲੇ ਦੁਸ਼ਮਣਾਂ ਨੇ ਇੰਨੇ ਤੀਰ, ਇੰਨੀਆਂ ਗੋਲੀਆਂ ਦੇ ਸਤਿਗੁਰੂ ਪਾਤਸ਼ਾਹ ਦੇ ਲਾਲ ਦੇ ਉੱਪਰ ਨਿਸ਼ਾਨੇ ਵਿੰਨੇ, ਸਾਰਾ ਸਰੀਰ ਬਾਬਾ ਜੀ ਦਾ ਛਾਨਣੀ ਛਾਨਣੀ ਹੋ ਚੁੱਕਿਆ ਸੀ। ਤੇ ਜਦੋਂ ਧਰਤੀ ਤੇ ਸਰੀਰ ਡਿੱਗਣ ਲੱਗਿਆ ਸ਼ਹਾਦਤਾਂ ਦਾ ਜਾਮ ਪੀ ਕਰਕੇ, ਤਾਂ ਵੇਖਿਆ ਕਿ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਕੱਚੀ ਗੜੀ ਤੇ ਖੜ ਕੇ ਮੇਰਾ ਜੰਗ ਵੇਖ ਰਹੇ ਨੇ। ਤੇ ਉਸ ਵੇਲੇ ਫਿਰ ਫਤਿਹ ਬੁਲਾ ਕੇ ਪਿਤਾ ਨੂੰ ਮੈਦਾਨੇ ਜੰਗ ਵਿੱਚ ਸਦਾ ਲਈ ਸ਼ਹਾਦਤ ਦਾ ਜਾਮ ਪੀ ਗਏ ਬਾਬਾ ਜੁਝਾਰ ਸਿੰਘ ਜੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਕਾਰਾ ਬੁਲਾਇਆ ਸੀ। ਅਕਾਲ ਪੁਰਖ अकाल पुरख परमात्मा वाहिगुरु दा शुकर कीता सी, परमात्मा तेरा लख लख शुकर है, तेरी दित्ती अमानत मैं तेनू दे करके सुरखरू हो गया। ये कौन कह सकता? केवल पिता दशमेश गुरु गोविंद सिंह महाराज कह सकते ने। धन बाबा जुझार सिंह साहिब जी, उन्हां सतगुरु पातशाह दे लाल साहिबजादियां दा भी अज जन्म दिवस है। समुचियां संगतां नूं बहुत बहुत बधाइयां होण जी। आओ जो सचखंड श्री हरिमंदर साहिब जी तो अमृत वेले पावन श्री मुख वाक दी सतगुरु जी ने बख्शिश कीती है, आपां रल मिल करके उस गुरबाणी दे शब्द दी विचार करिए जी।
सतनाम श्री वाहे गुरु साहिब जी। तनासरी महला पहला।
तनासरी रागणी दे विच पहले पातशाह धन श्री गुरु नानक देव साहिब महाराज जी का उचारण किया होया ए पावन पवित्र शब्द है, जिस शब्द नूं श्री गुरु ग्रंथ साहिब जी दे नवीन स्वरूपां दे उपर 662 अंग दे उपर स्थान प्राप्त है। धन गुरु नानक देव साहिब जी तनासरी रागणी दे अंदर फुरमान करदे हन।
सलाहे चीत ना पीजै।
जिस वेले बंगाल दे इलाके वल गुरु नानक साहिब जी विचर रहे सन, भाई मरदाना भी नाल, सतगुरां दे भाई बाला जी भी नाल हन, ते ढाके दी धरती ते सतगुरु पातशाह जदों गए, उथे सतगुरु पातशाह नूं इक भूमिए नाम दा व्यक्ति मिलिया। ਇਹ ਜਦੋਂ ਸਤਿਗੁਰਾਂ ਦੇ ਬਚਨ ਸੁਣੇ ਬੜਾ ਪ੍ਰਭਾਵਿਤ ਹੋਇਆ, ਆ ਕੇ ਚਰਨਾਂ ਤੇ ਡਿੱਗ ਪਿਆ। ਸਤਿਗੁਰੂ ਪਾਤਸ਼ਾਹ ਪੁੱਛਦੇ ਨੇ ਤੇਰਾ ਨਾਮ ਕੀ? ਕਹਿੰਦਾ ਜੀ ਮੇਰਾ ਨਾਮ ਭੂਮੀਆਂ ਹੈ। ਸਤਿਗੁਰੂ ਕਹਿੰਦੇ ਭੂਮੀਆਂ ਕੰਮ ਕੀ ਕਰਦਾ ਜ਼ਿੰਦਗੀ ਵਿੱਚ? ਕਹਿਣ ਲੱਗਿਆ ਮਹਾਰਾਜ ਮੇਰਾ ਕੰਮ ਹੈ ਚੋਰੀ ਕਰਨੀ ਤੇ ਚੋਰੀ ਕਰਕੇ ਆਪਣੇ ਪਰਿਵਾਰ ਤੇ ਪੇਟ ਦੀ ਪੂਰਤੀ ਕਰਨੀ। ਸਤਿਗੁਰੂ ਸੁਣ ਕੇ ਕਹਿਣ ਲੱਗੇ ਭੂਮੀਆਂ ਇਹ ਤੇ ਬਹੁਤ ਤੂੰ ਮਾੜਾ ਕੰਮ ਕਰੀ ਜਾਂਦਾ, ਕੋਈ ਹੋਰ ਕਰਮ ਕਰ, ਜ਼ਿੰਦਗੀ ਦੇ ਅੰਦਰ ਮਨੁੱਖਾ ਸਰੀਰ ਇਸ ਵਾਸਤੇ ਨਹੀਂ ਮਿਲਿਆ, ਪਰਉਪਕਾਰ ਕਰ, ਜ਼ਿੰਦਗੀ ਵਿੱਚ ਪਰਮਾਤਮਾ ਦਾ ਚਿੰਤਨ ਭਜਨ ਸਿਮਰਨ ਵਾਸਤੇ ਸਰੀਰ ਦਿੱਤਾ ਤੇ ਚੰਗੇ ਕੰਮ ਕਰ, ਕੋਈ ਹੋਰ ਕਾਰਜ ਸ਼ੁਰੂ ਕਰ ਲੈ। ਕਹਿੰਦਾ ਮਹਾਰਾਜ ਮੈਂ ਤੇ ਬਾਲਕ ਪੁਣੇ ਤੋਂ ਇਹ ਕੰਮ ਕਰਦਾ, ਮੈਨੂੰ ਕੋਈ ਕੰਮ ਹੀ ਨਹੀਂ ਕਰਨਾ ਆਉਂਦਾ। ਸਤਿਗੁਰਾਂ ਨੇ ਵੇਖਿਆ ਵੀ ਇਹਨੂੰ ਜਿਹੜਾ ਬਾਲਕ ਪੁਣੇ ਤੋਂ ਆਦਤ ਪਈ ਚੋਰੀ ਕਰਨ ਦੀ, ਇਹ ਛਡਾਉਣੀ ਬੜੀ ਔਖੀ ਹੈ। ਫਿਰ ਬਚਨ ਕਹਿ ਦਿੱਤੇ ਸੀ, ਕਹਿੰਦੇ ਤੂੰ ਜੇ ਇਹ ਕੰਮ ਕਰਨਾ ਤੇ ਸਾਡੇ 3 ਬਚਨ ਵੀ ਯਾਦ ਰੱਖ ਲਈ ਤੇ ਤੈਨੂੰ ਨਹੀਂ ਰੋਕਦੇ, ਪਰੰਤੂ 3 ਗੱਲਾਂ ਯਾਦ ਰੱਖੀ। ਪਹਿਲਾ ਬਚਨ ਸਤਿਗੁਰੂ ਪਾਤਸ਼ਾਹ ਨੇ ਕੀਤਾ ਸੀ ਕਿ ਕਿਸੇ ਦੇ ਅੱਗੇ ਜਾ ਕਰਕੇ ਤੂੰ ਝੂਠ ਨਹੀਂ ਬੋਲਣਾ। ਤੇ ਹੁਣ ਚੋਰ ਵਾਸਤੇ ਕਿੰਨਾ ਔਖਾ ਹੋ ਜਾਂਦਾ, ਇਹਨੇ ਕਹਿ ਦਿੱਤਾ ਜੀ 7 ਬਚਨ। ਦੂਜਾ ਬਚਨ ਸਤਿਗੁਰੂ ਕਹਿੰਦੇ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ। ਤੇ ਤੀਸਰਾ ਬਚਨ ਸਤਿਗੁਰੂ ਪਾਤਸ਼ਾਹ ਨੇ ਫਿਰ ਕਿਹਾ ਸੀ, ਕਹਿੰਦੇ ਭੂਮੀਆਂ ਤੇ ਕਿਸੇ ਨਾਲ ਗਰੀਬ ਮਾਰ ਨਹੀਂ ਕਰਨੀ। 3 ਬਚਨ ਜਦੋਂ ਮੰਨ ਗਿਆ ਤੇ ਮਨ ਦੇ ਵਿੱਚ ਸੋਚਦਾ ਵੀ ਇਹ ਹੁਣ ਜਿਹੜੇ ਬਚਨ ਮੈਂ ਕਿਵੇਂ ਪੁਗਾਵਾਂ ਸਤਿਗੁਰੂ ਦੇ, ਭਾਵਨਾ ਬਣ ਚੁੱਕੀ ਸੀ ਕਿ ਗੁਰੂ ਨਾਨਕ ਜੀ ਪਰਮੇਸ਼ਰ ਦਾ ਸਵਰੂਪ ਨੇ। ਫਿਰ ਕਹਿੰਦਾ ਜੋ ਹੁੰਦਾ ਹੋ ਜਾਵੇ, ਗੁਰੂ ਦੇ ਬਚਨਾਂ ਤੋਂ ਨਹੀਂ ਕਦੇ ਮੁੱਕਰਾਂਗਾ। ਕੋਈ ਗਰੀਬ ਵਿਅਕਤੀ ਆ ਗਿਆ ਭੂਮੀਏ ਦੇ ਘਰ ਵਿੱਚ ਆ ਕੇ, ਕਹਿੰਦਾ ਜੀ ਮੇਰੀ ਲੜਕੀ ਦੀ ਸ਼ਾਦੀ ਹੈ, ਗੁਜ਼ਾਰੇ ਜੋਗਾ ਧਨ ਵੀ ਨਹੀਂ, ਮੈਂ ਸ਼ਾਦੀ ਕਿਵੇਂ ਬੱਚੀ ਦੀ ਘਰ ਵਿੱਚੋਂ ਕਰਾਂਗਾ, ਮੈਨੂੰ ਮਾਇਆ ਦੀ ਲੋੜ ਹੈ। ਤੇ ਭੂਮੀਆਂ ਕਹਿੰਦਾ ਮੈਂ ਬੰਦੋਬਸਤ ਕਰਾਂਗਾ, ਜ਼ਰੂਰ ਤੇਰੀ ਲੜਕੀ ਦਾ ਜਿਹੜਾ ਕਾਰਜ ਮੈਂ ਸਿਰੇ ਨੇਪਰੇ ਚਾੜਾਂਗਾ। ਇਹਨੇ ਸੋਚਿਆ ਵੀ ਕਿਸੇ ਰਾਜੇ ਮਹਾਰਾਜੇ ਦੇ ਘਰ ਦੇ ਵਿੱਚ ਜਾ ਕੇ ਹੁਣ ਚੋਰੀ ਕਰੀਏ, ਤੇ ਜਦੋਂ ਰਾਜੇ ਦੇ ਘਰ ਵਿੱਚ ਚੋਰੀ ਕਰਨ ਵਾਸਤੇ ਰਾਤ ਨੂੰ ਤੁਰ ਪਿਆ, ਰਾਜੇ ਦੇ ਘਰੇ ਜਾਣਾ ਤੇ ਰਾਜੇ ਵਰਗੀ ਪੁਸ਼ਾਕ ਪਾ ਲਈ, ਉਹੋ ਜਿਹਾ ਬਾਣਾ ਲਿਬਾਸ ਆਪਣਾ ਬਣਾ ਲਿਆ। ਜਦੋਂ ਦਰਵਾਜ਼ੇ ਦੇ ਨੇੜੇ ਗਿਆ ਤੇ ਪਹਿਰੇਦਾਰ ਪੁੱਛਦੇ ਨੇ ਤੂੰ ਕੌਣ ਹੈ? ਕਹਿੰਦਾ ਮੈਂ ਚੋਰ ਹਾਂ। ਕੀ ਕਰਨ ਆਇਆ? ਕਹਿੰਦਾ ਚੋਰੀ ਕਰਨ ਆਇਆ ਰਾਜੇ ਦੇ ਘਰੇ, ਹੋਰ ਕੀ ਕਰਨਾ ਹੈ। ਪਹਿਰੇਦਾਰ ਸੋਚਦੇ ਨੇ ਵੀ ਇਹ ਕੋਈ ਗੁਆਂਢੀ ਦੇਸ਼ ਦਾ ਰਾਜਾ ਹੋ ਸਕਦਾ ਜਿਹੜਾ ਇਸ ਤਰ੍ਹਾਂ ਮਖੌਲ ਦੇ ਵਚਨ ਕਰੀ ਜਾਂਦਾ ਵੀ ਚੋਰ ਹਾਂ, ਚੋਰੀ ਕਰਨ ਆਇਆ। ਉਹਨਾਂ ਨੇ ਰਾਜੇ ਦੇ ਮਹੱਲਾਂ ਵਿੱਚ ਭੇਜ ਦਿੱਤਾ। ਅੰਦਰ ਜਾ ਕੇ ਜਿੰਨੇ ਗਹਿਣੇ ਗੱਟੇ ਸਨ, ਜਿੰਨੇ ਕੋਈ ਵਸਤਰ ਮਿਲੇ, ਕੋਈ ਇਹਨੂੰ ਮੋਹਰਾਂ ਸੋਨੇ ਦੀਆਂ, ਜੋ ਵੀ ਧਨ ਮਿਲਿਆ ਇਕੱਠਾ ਕਰ ਲਿਆ ਤੇ ਪੰਡਾਂ ਬੰਨ ਲਈਆਂ। ਤੇ ਜਦੋਂ ਰਾਜੇ ਦੇ ਕਮਰੇ ਵਿੱਚ ਜਾ ਕੇ ਇਹਨੇ ਇੱਕ ਸ਼ੀਸ਼ੀ ਵੇਖੀ, ਉਹਦੇ ਵਿੱਚ ਕੁਝ ਨਮਕ ਪਾਇਆ ਸੀ, ਇਹਨੂੰ ਨਹੀਂ ਪਤਾ ਸੀ। ਇਹਨੇ ਉਂਗਲ ਲਾ ਕਰਕੇ ਜਦੋਂ ਰਸਨਾ ਦੇ ਨਾਲ ਲਾਇਆ ਤੇ ਉਹ ਨਮਕ ਲੂਣ ਦਾ ਸਵਾਦ ਆਇਆ। ਗੁਰੂ ਨਾਨਕ ਸਾਹਿਬ ਦਾ ਬਚਨ ਯਾਦ ਆ ਗਿਆ ਉੱਥੇ ਹੀ ਕਿ ਸਤਿਗੁਰੂ ਨੇ ਕਿਹਾ ਸੀ ਝੂਠ ਨਹੀਂ ਬੋਲਣਾ ਤੇ ਨਮਕ ਖਾ ਕੇ ਹਰਾਮ ਨਹੀਂ ਕਰਨਾ ਤੇ ਗਰੀਬ ਮਾਰ ਨਹੀਂ ਕਰਨੀ। ਫਿਰ ਬੰਨੀਆਂ ਬਣਾਈਆਂ ਜਿਹੜੀਆਂ ਪੰਡਾਂ ਗਠਣੀਆਂ ਸੀ ਛੱਡ ਕਰਕੇ ਉਸੇ ਵਕਤ ਗੁਰੂ ਦੇ ਬਚਨਾਂ ਅਨੁਸਾਰ ਘਰ ਨੂੰ ਵਾਪਸ ਆ ਗਿਆ। ਸਵੇਰੇ ਜਦੋਂ ਰਾਜਾ ਉੱਠਿਆ, ਉਹਨੇ ਵੇਖਿਆ ਵੀ ਸਾਰਾ ਸਮਾਨ ਬੰਨਿਆ ਪਿਆ, ਲੈ ਕੇ ਕੁਝ ਵੀ ਨਹੀਂ ਕੋਈ ਗਿਆ, ਇਹਦਾ ਇਹ ਕਿਹਦਾ ਕੰਮ ਹੋ ਸਕਦਾ। ਪਹਿਰੇਦਾਰਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਗਏ ਸੀ, ਰਾਤ ਪਹਿਰੇ ਤੇ ਨਹੀਂ ਰਹੇ? ਕਹਿੰਦੇ ਜੀ ਅਸੀਂ ਤੇ ਪਹਿਰੇ ਤੇ ਸੀ, ਇੱਕ ਵਿਅਕਤੀ ਆਇਆ ਸੀ, ਉਹ ਕਹਿੰਦਾ ਸੀ ਵੀ ਮੈਂ ਤਾਂ ਇੱਕ ਆਪਣੇ ਰਾਜੇ ਦੇ ਪਾਸ ਚੋਰੀ ਕਰਨ ਵਾਸਤੇ ਆਇਆ, ਮੈਂ ਚੋਰ ਹਾਂ। ਅਸੀਂ ਸੋਚਿਆ ਤੁਹਾਡਾ ਮਿੱਤਰ ਹੋਵੇਗਾ, ਅੰਦਰ ਭੇਜ ਦਿੱਤਾ। ਰਾਜਾ ਕਹਿੰਦਾ ਉਹਦੀ ਢੂੰਡ ਕਰੋ। ਫਿਰ ਉੱਥੇ ਗਰੀਬਾਂ ਨੂੰ ਫੜ ਫੜ ਕੇ ਕੁੱਟਣ ਮਾਰਨ ਲੱਗ ਪਏ। ਇਹਦਾ ਜਿਹੜਾ ਪਤਾ ਭੂਮੀਏ ਨੂੰ ਲੱਗ ਗਿਆ। ਸਤਿਗੁਰਾਂ ਨੇ ਕਿਹਾ ਸੀ ਵੀ ਗਰੀਬ ਮਾਰਨੀ ਹੋਣੀ ਚਾਹੀਦੀ। ਉਸੇ ਵੇਲੇ ਰਾਜੇ ਦੇ ਪਾਸ ਆ ਕਰਕੇ ਦਰਵਾਜ਼ੇ ਤੇ ਖੜ ਗਿਆ। ਰਾਜੇ ਨੂੰ ਕਹਿਣ ਲੱਗਿਆ ਹੱਥ ਜੋੜ ਕੇ, ਮੇਰਾ ਨਾਮ ਭੂਮੀਆ ਹੈ, ਮੈਂ ਚੋਰ ਹਾਂ, ਮੈਂ ਹੀ ਚੋਰੀ ਕਰਨ ਆਇਆ ਸੀ, ਇਹਨਾਂ ਗਰੀਬਾਂ ਨੂੰ ਕੁੱਟਣਾ ਮਾਰਨਾ ਬੰਦ ਕਰ ਦਿਓ। ਰਾਜਾ ਕਹਿੰਦਾ ਤੂੰ ਚੋਰ? ਚੋਰ ਰਾਜੇ ਦੇ ਸਾਹਮਣੇ ਖੜਾ ਹੋ ਕੇ ਕਹੇ ਮੈਂ ਚੋਰ ਹਾਂ, ਇਹ ਕਿਵੇਂ ਹੋ ਸਕਦਾ? ਕਹਿੰਦਾ ਮੈਂ ਕਹਿਣਾ ਤੇ ਨਹੀਂ ਸੀ, ਮੈਨੂੰ ਪੂਰੇ ਗੁਰੂ ਨਾਨਕ ਜੀ ਮਿਲ ਗਏ, ਉਹਨਾਂ ਨੇ ਤਿੰਨ ਬਚਨ ਕਹੇ ਸੀ ਜ਼ਿੰਦਗੀ ਸਫਲੀ ਕਰਨ ਵਾਸਤੇ, ਮੈਂ ਪਹਿਰਾ ਦੇ ਦਿੱਤਾ, ਗੁਰੂ ਨੇ ਕਿਹਾ ਸੀ ਝੂਠ ਨਹੀਂ ਬੋਲਣਾ, ਇਸ ਲਈ ਰਾਜਨ ਮੈਂ ਸੱਚ ਹਕੀਕਤ ਬਾਤ ਦੱਸਦਾ ਕਿ ਮੈਂ ਹੀ ਚੋਰੀ ਕਰਨ ਆਇਆ ਸੀ। ਤੇ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਦੇ ਸਦਕਾ ਰਾਜੇ ਨੇ ਕਿਹਾ ਵੀ ਐਸਾ ਗੁਰੂ ਨਾਨਕ ਸਾਹਿਬ ਜਿਹਨੇ ਚੋਰ ਨੂੰ ਵੀ ਸੱਚ ਬੋਲਣ ਲਾ ਦਿੱਤਾ, ਮੈਨੂੰ ਵੀ ਕਹਿੰਦਾ ਉਸ ਗੁਰੂ ਦੀ ਸੰਗਤ ਕਰਵਾ। ਇਸ ਭੂਮੀਏ ਨੂੰ, ਚੋਰ ਨੂੰ ਆਪਣਾ ਵਜ਼ੀਰ ਬਣਾ ਲਿਆ ਰਾਜੇ ਨੇ, ਤੇ ਫਿਰ ਉਹ ਰਾਜਾ ਵੀ ਗੁਰੂ ਨਾਨਕ ਸਾਹਿਬ ਦਾ ਸਤਸੰਗੀ ਬਣਿਆ। ਤੇ ਇਹ ਜਿਹੜਾ ਪਾਵਨ ਸ਼ਬਦ ਹੈ, ਉਸ ਵੇਲੇ ਢਾਕੇ ਦੀ ਧਰਤੀ ਇਲਾਕੇ ਵਿੱਚ ਗੁਰੂ ਨਾਨਕ ਸਾਹਿਬ ਨੇ ਭੂਮੀਏ ਚੋਰ ਦੇ ਪ੍ਰਥਾਏ ਉਚਾਰਨ ਕੀਤਾ ਸੀ। ਸਤਿਗੁਰੂ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ ਸੀ ਭੂਮੀਏ ਨੂੰ ਉਸ ਵੇਲੇ, ਤੇ ਅੱਜ ਸਾਨੂੰ ਉਪਦੇਸ਼ ਹੈ ਗੁਰੂ ਨਾਨਕ ਸਾਹਿਬ ਜੀ ਦਾ। ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਕਹਿੰਦੇ ਚੋਰ ਸਲਾਹੇ ਚੀਤ ਨਾ ਭੀਜੈ। ਜੇਕਰ ਕਿਸੇ ਰਾਜੇ ਦੇ ਦਰਬਾਰ ਵਿੱਚ ਚੋਰ ਬੰਦਾ ਜਾ ਕੇ ਚੋਰੀ ਦੀ ਭਾਵਨਾ ਰੱਖ ਕੇ ਤੇ ਉੱਥੇ ਸਲਾਹੇ ਸਲੋਤਾ ਕਰੀ ਜਾਵੇ ਰਾਜੇ ਦੀ, ਤੁਸੀਂ ਬੜੇ ਚੰਗੇ ਹੋ, ਬੜੇ ਇਮਾਨਦਾਰ ਹੋ, ਬੜੇ ਨੇਕ ਵਿਅਕਤੀ ਹੋ, ਤੁਸੀਂ ਬੜੇ ਦਾਨੀ ਹੋ, ਧਰਮਾਤਮਾ ਹੋ, ਇਉਂ ਚੋਰ ਬੰਦਾ ਰਾਜੇ ਦੀ ਸਲੋਤਾ ਵਡਿਆਈ ਕਰੇ ਤੇ ਚੀਤ ਨਾ ਭੀਜੇ। ਜੇ ਚੋਰ ਦੇ ਉੱਪਰ ਰਾਜੇ ਦਾ ਕਦੇ ਵੀ ਚੀਤ ਜਿਹੜਾ ਚਿੱਤ ਨਹੀਂ ਭਿੱਜਦਾ, ਭਤੀਜਦਾ ਨਹੀਂ ਹੈ। ਇਸੇ ਤਰ੍ਹਾਂ ਰਾਜਿਆਂ ਦਾ ਰਾਜਾ ਹੈ ਅਕਾਲ ਪੁਰਖ ਪਰਮਾਤਮਾ। ਚੋਰ ਅਸੀਂ ਹਾਂ, ਚਾਰ ਤਰ੍ਹਾਂ ਦੇ ਚੋਰ ਮੰਨੇ ਵਿਦਵਾਨਾਂ ਨੇ। ਇੱਕ ਤਨ ਦੇ ਚੋਰ ਹੁੰਦੇ, ਇੱਕ ਮਨ ਦੇ ਚੋਰ, ਇੱਕ ਧਨ ਦੇ ਚੋਰ ਹੁੰਦੇ, ਇੱਕ ਸਿਮਰਨ ਦੇ ਚੋਰ ਹੁੰਦੇ ਨੇ। ਜਿਹੜਾ ਸਿਮਰਨ ਕਰਨਾ ਸੀ ਪਰਮਾਤਮਾ ਦਾ, ਉਹਦੇ ਵੱਲੋਂ ਅਸੀਂ ਸਾਧ ਸੰਗਤ ਜੀ ਲੁਕੇ ਬੈਠੇ ਹਾਂ। ਸਿਮਰਨ ਕਰਨ ਦੀ ਕੀ ਲੋੜ, ਕੀ ਹੋ ਜਾਵੇਗਾ ਸਿਮਰਨ ਕਰਕੇ? ਇਹੋ ਜਿਹੀਆਂ ਗੱਲਾਂ ਕਰਨ ਵਾਲੇ ਸਿਮਰਨ ਦੇ ਚੋਰ ਨੇ ਪਰਮਾਤਮਾ ਦੇ। ਜੇ ਸਿਮਰਨ ਕਰੇ ਨਾ, ਪਰਮਾਤਮਾ ਦਾ ਨਾਮ ਜਪੇ ਨਾ, ਤੇ ਕਹੀ ਜਾਵੇ ਜੀ ਪਰਮਾਤਮਾ ਬਹੁਤ ਚੰਗਾ ਹੈ, ਪਰਮਾਤਮਾ ਬੜਾ ਦਾਨੀ ਹੈ, ਕਿਰਪਾਲੂ ਹੈ, ਦਿਆਲੂ ਹੈ, ਇਸ ਤਰ੍ਹਾਂ ਚੋਰ ਦੇ ਵਾਂਗ ਕਹਿਣ ਕਰਕੇ ਪਰਮਾਤਮਾ ਦਾ ਚਿੱਤ ਜਿਹੜਾ ਨਹੀਂ ਕਦੇ ਭਿੱਜੇਗਾ। ਪਰਮਾਤਮਾ ਦੀ ਜੇ ਬਖਸ਼ਿਸ਼ ਲੈਣੀ ਫਿਰ ਸਿਮਰਨ ਕਰਨਾ ਪਵੇਗਾ। ਜਿਸ ਤਰ੍ਹਾਂ ਚੋਰ ਦੀ ਸਲੋਤਾ ਵਡਿਆਈ ਕਰਨ ਦੇ ਨਾਲ ਰਾਜੇ ਦਾ ਚਿੱਤ ਕਦੇ ਨਹੀਂ ਭਿੱਜਦਾ, ਭਤੀਜਦਾ ਨਹੀਂ ਹੈ।
ਬਦੀ ਕਰੇ ਤਾਂ ਤਸੂ ਨਾ ਸ਼ੀਜੈ।
ਜੇ ਚੋਰ ਰਾਜੇ ਦੇ ਦਰਬਾਰ ਵਿੱਚ ਜਾ ਕੇ ਜਾਂ ਲੋਕਾਂ ਵਿੱਚ ਵਿਚਰ ਕਰਕੇ ਰਾਜੇ ਦੀ ਬਦੀ ਕਰਨੀ ਕਰੇ ਤੇ ਉਹਦੀ ਹੇਠੀ ਕਰਨੀ ਕਰੇ, ਉਹਦੀ ਬਦਨਾਮੀ ਕਰੇ ਵੀ ਰਾਜਾ ਤੇ ਬਹੁਤ ਮਾੜਾ ਹੈ, ਤਾਂ ਤਸ਼ੂ ਨਾ ਸ਼ੀਜੈ, ਤਾਂ ਉਸ ਰਾਜੇ ਦਾ ਕੁਝ ਵੀ ਸ਼ੀਜੈ ਨਾਸ ਨਹੀਂ ਹੁੰਦਾ, ना ते चोर दी वड्याई नाल उहने वड्डा बन जाना, ना चोर दी कीती होई बदी है जिहड़ी उहदे नाल उहने छोटा हो जाना। इसे तरह अकाल पुरख परमात्मा नूं जे कोई माड़ा भी कह देवे, अपने वर्गे बेअंत लखां लोक बैठे जिहड़े परमात्मा नूं मेहणे मारन लग जांदे ने। परमात्मा वाहिगुरू दा कुछ भी शीजा नास नहीं हुंदा। मूर्खां दी निंदिया करन दे नाल परमात्मा दा घटदा नहीं कुछ, ते जे कोई वडियाई करे ते परमात्मा दा वधदा भी कुछ नहीं है। इसलिए अकाल पुरख परमात्मा वाहिगुरु जी दे सिमरन दे नाल ही सब कुछ प्राप्त होवेगा। जे कोई बदी का करनी करेगा राजे दे दरबार विच जाके, राजे दा कुछ भी नाश नहीं हुंदा।
चोर की हामा भरे ना कोए,
जेड़ा चोरी करन वाला चोर व्यक्ति बंदा है ओदी कोई भी हामी नहीं भरदा है।
चंगा क्यों होए,
जेड़ा चोर ने चोरी दा काम कोई कीता जिंदगी विच चंगा क्यों होए, किवें ओ चंगा हो सकदा। ते कोई भी नहीं कहेगा भी चोर जेड़ा चोरी करदा है चंगा काम करदा है। इसे प्रकार चोर की हामा भरे ना कोई, ते जेड़ा परमात्मा वाहिगुरु दे सिमरन दा चोर है, जिंदगी विच कीता ही नहीं कदे सिमरन, परमात्मा नूं याद ही नहीं कीता, ते कौन ओदी हम भी भरेगा परमात्मा दी दरगाह दे विच जा करके। किसे ने बाह नहीं पकड़नी है। चोर किया चंगा क्यों होए, ते जेड़ा चोर ने जिंदगी विच काम कीता सिमरन छड करके माड़े कर्म कीते ने, ते उनू केड़ा धर्मात्मा महापुरख गुरु दा प्यारा तत् वेता चंगा कह देवेगा। चोर दे कीते हुए काम नूं कोई भी चंगा नहीं आखदा।
मन अंधे कुत्ते कूड़ियार,
गुरु नानक साहिब महाराज जी ने उत्तम भक्ति दे द्वारा ये शब्द उचारण कीता। सतगुरु कहिंदे सुन मन अंधे, ऐ मेरे अंधे अग्ञानी बेसमझ मना, सुन साडे बचना नूं ते तेरा सुभा की बन गया। मन नूं कहिंदे ने कुत्ते कूड़ियार, जिवें कुत्ता हुंदा उहदी लोभी लालची विरती हुंदी, दर दर दे उत्ते जा करके टुकड़ टुकड़ वास्ते उह वेखदा फिरदा। मना तेरा भी यही हाल होया पिया, दर दर दे उपर जा करके मंगता बनिया फिरदा, कुत्तियां वाली तेरी दृष्टि बन चुकी है। कूड़ियार हे मना तूं बहुत ही झूठ बोलदा है, झूठ दी तैनू आदत पै चुकी है।
सचियार,
जेड़ा सचियार सच्चा अकाल पुरख परमात्मा वाहिगुरु है, सच्चियां नूं भी होर सचता देण वाला परमेश्वर, उह तां बिना बोलियां तों सब दे दिलां दीआं बुझदा है। बिन बोलियां सब किस जाणदा, किस आगे कीचै अरदास। ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਸਚਿਆਰ ਰੂਪ ਹੈ, ਬਿਨਾਂ ਬੋਲਿਆਂ ਤੋਂ ਦਿਲਾਂ ਦੀਆਂ ਸਮਝ ਲੈਂਦਾ। ਵਿਸਰਾਮ ਅਸਥਾਈ ਦੇ ਕੇ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਹਨ,
ਚੋਰ ਸੁਵਾਲਿਓ ਚੋਰ ਸਿਆਣਾ,
ਜਿਹੜਾ ਚੋਰੀ ਕਰਨ ਵਾਲਾ ਚੋਰ ਵਿਅਕਤੀ ਚੋਰ ਬੰਦਾ ਹੈ, ਜੇਕਰ ਉਹਨੂੰ ਕੋਈ ਕਹਿ ਦੇਣਾ ਕਰੇ ਵੀ ਇਹ ਤਾਂ ਸਵਾਲਿਓ ਬਹੁਤ ਹੀ ਸੁਹਿਰਦਤਾ ਵਾਲਾ ਹੈ, ਬੜਾ ਸੁੰਦਰ ਸਰੂਪ ਹੈ ਚੋਰ ਬੰਦੇ ਦਾ, ਤੇ ਜੇਕਰ ਸਾਧ ਸੰਗਤ ਚੋਰ ਬੰਦੇ ਨੂੰ ਨਾਲ ਦਾ ਚੋਰ ਬੰਦਾ ਕਹਿ ਦੇ ਵੀ ਇਹ ਤਾਂ ਬੜਾ ਸਿਆਣਾ ਹੈ, ਬੜੀ ਸਿਆਣਪ ਦੇ ਨਾਲ ਬੜੇ ਦਿਮਾਗ ਦੇ ਨਾਲ ਚੋਰੀ ਕਰਦਾ ਹੈ। ਚੋਰ ਨੂੰ ਚੋਰ ਨਹੀਂ ਸਿਆਣਾ ਕਹਿਣਾ, ਚੋਰ ਨੂੰ ਸਵਾਲਿਓ ਜਿਹੜਾ ਸੁੰਦਰ ਰੂਪ ਵਾਲਾ ਹੋਣਾ ਇਹ ਵੀ ਚੋਰ ਹੀ ਕਹੇਗਾ। ਜੇਕਰ ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਬੰਦਾ ਚੋਰ ਨੂੰ ਸੁੰਦਰ ਸੁਹੱਪਣਤਾ ਵਾਲਾ ਕਹਿ ਦੇਵੇ ਜਾਂ ਚੋਰ ਨੂੰ ਬਹੁਤਾ ਸਿਆਣਾ ਕਹਿ ਦੇਵੇ,
ਕਾ ਮੁੱਲ ਏਕ ਦੁਗਾਣਾ,
ਉਹਨਾਂ ਲੋਕਾਂ ਦੇ ਕਹਿਣ ਕਰਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਦਾ ਮੁੱਲ ਨਹੀਂ ਕੋਈ ਬਣੇਗਾ। ਵਾਹਿਗੁਰੂ ਦੇ ਦਰ ਦੇ ਉੱਤੇ ਜਾ ਕੇ ਕਿੰਨਾ ਕੁ ਮੁੱਲ ਪੈਣਾ ਚੋਰ ਬੰਦੇ ਦਾ, ਖੋਟੇ ਕਾ ਮੁੱਲ ਏਕ ਦੁਗਾਣਾ, ਜਿਵੇਂ ਖੋਟੇ ਰੁਪਈਏ ਦਾ, ਖੋਟੇ ਟਕੇ ਦਾ, ਤੇ ਖੋਟਾ ਕੋਈ ਸਾਧ ਸੰਗਤ ਜੀ ਇਸ ਪ੍ਰਕਾਰ ਸਿੱਕਾ ਹੋਵੇ ਤੇ ਉਹਦਾ ਮੁੱਲ ਕਿੰਨਾ ਹੁੰਦਾ। ਏਕ ਦੁਗਾਣਾ, ਇੱਕ ਤੋਂ ਦੁਗਾਣਾ ਉਹ ਦੁੱਗਣਾ ਤਾਂ ਹੋ ਜਾਂਦਾ, ਦੁੱਗਣਾ ਕਿਵੇਂ ਹੁੰਦਾ, ਉਹਨੂੰ ਫਿਰ ਵਿਚਾਲਿਓਂ ਕੱਟ ਦਿੰਦੇ ਨੇ ਵੀ ਕਿਤੇ ਚੱਲਣਾ ਨਾ ਕਰੇ, ਇੰਨਾ ਹੀ ਮੁੱਲ ਹੁੰਦਾ ਵੀ ਇੱਕ ਦੇ ਦੋ ਹਿੱਸੇ ਬਣ ਜਾਂਦੇ। ਕੋਈ ਨੋਟ ਜਾਲੀ ਹੋਵੇ ਤੇ ਉਹਨੂੰ ਦੋ ਥਾਈ ਪਾੜ ਕੇ ਬੰਦਾ ਸੁੱਟ ਦਿੰਦਾ ਵੀ ਅੱਗੇ ਨਾ ਕਿਸੇ ਨੂੰ ਦੇ ਦੇਵੇ। ਇਸੇ ਤਰ੍ਹਾਂ ਜਿਹੜਾ ਚੋਰ ਬੰਦਾ ਹੁੰਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦਾ ਮੁੱਲ ਵੀ ਇੰਨਾ ਹੀ ਹੈ ਪਰਮਾਤਮਾ ਦੀ ਦਰਗਾਹ ਵਿੱਚ, ਇੱਕ ਤੋਂ ਦੋ ਹਿੱਸੇ ਉਹਦੇ ਹੋ ਜਾਂਦੇ ਨੇ, ਇੰਨੀ ਸਜ਼ਾ ਮਿਲਦੀ ਹੈ। ਇਹ ਫਲ ਜਿਹੜਾ ਚੋਰ ਨੂੰ ਦਰਗਾਹ ਵਿੱਚ ਜਾ ਕਰਕੇ ਭੋਗਣਾ ਪੈਂਦਾ।
ਸਾਥ ਰੱਖੀਐ ਦੀਜੈ ਰਲਾਏ।
ਜੇਕਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚ ਜੀਵ ਜਿਹੜਾ ਸਾਧ ਸੰਗਤ ਜੀ ਜੁੱਟ ਜਾਣਾ ਕਰੇ ਤੇ ਇਸ ਪ੍ਰਕਾਰ ਫਿਰ ਉਹਦਾ ਮੁੱਲ ਦੁੱਗਣਾ ਬਣ ਜਾਂਦਾ ਹੈ। ਜੇ ਸਾਥ ਰੱਖੀਏ ਦੀਜਾ ਰਲਾਏ, ਜੇ ਖੋਟੇ ਉਸ ਆਨੇ ਨੂੰ ਧੇਲੇ ਕਿਸੇ ਟਕੇ ਸਿੱਕੇ ਨੂੰ, ਤੇ ਜਿਹੜਾ ਸੀ ਸਾਧ ਸੰਗਤ ਪੂਰਾ ਸਿੱਕਾ ਹੋਵੇ ਮੁੱਲ ਵਾਲਾ ਉਹਦੇ ਵਿੱਚ ਰੱਖ ਦੇਈਏ, ਦੂਸਰਿਆਂ ਦੇ ਸਿੱਕਿਆਂ ਦੇ ਅੰਦਰ ਰੱਖ ਦੇਈਏ, ਦੀਜਾ ਰਲਾਏ ਉਹਨਾਂ ਦੇ ਵਿੱਚ ਹੀ ਮਿਸ਼ਰਤ ਕਰ ਦੇਣਾ ਕਰੀਏ।
ਪਰਖੀਐ ਖੋਟਾ ਹੋਏ ਜਾਏ।
ਜਦੋਂ ਕੋਈ ਸਿਆਣਾ ਬੰਦਾ ਉਹਨਾਂ ਸਿੱਕਿਆਂ ਦੀ ਪਰਖ ਕਰੇਗਾ, ਪਾਰਖੂ ਬੰਦਾ, ਤੇ ਉਹਨੇ ਕਹਿਣਾ ਵੀ ਇਹ ਤਾਂ ਖੋਟਾ ਪਿਆ ਹੈ, ਦੂਸਰਿਆਂ ਦੇ ਵਿੱਚੋਂ ਇਹਨੂੰ ਵੱਖਰਾ ਕਰ ਦਿਓ। ਇਸੇ ਤਰ੍ਹਾਂ ਜਿਹੜਾ ਖੋਟਾ ਚੋਰ ਬੰਦਾ ਸਿਮਰਨ ਤੋਂ ਟੁੱਟਿਆ ਹੋਇਆ, ਜੇ ਕਿਤੇ ਸਾਧੂਆਂ ਦੀ ਸੰਗਤ ਬ੍ਰਹਮ ਗਿਆਨੀਆਂ ਦੇ ਇਕੱਠ ਵਿੱਚ ਜਾ ਕੇ ਬੈਠ ਜਾਵੇ, ਤੇ ਫਿਰ ਜਿਹੜਾ ਪਾਰਖੂ ਹੁੰਦਾ ਸਿਮਰਨ ਕਰਨ ਵਾਲਾ, ਉਹ ਕਹਿੰਦਾ ਵੀ ਭਾਈ ਇਹ ਤੇ ਪਖੰਡੀ ਬੰਦਾ ਹੈ, ਇਹਦੇ ਪੱਲੇ ਕੱਖ ਨਹੀਂ ਹੈ, ਸਿਮਰਨ ਤੋਂ ਟੁੱਟਿਆ ਹੋਇਆ ਹੈ, ਆਹ ਹਾਲਤ ਹੋ ਜਾਂਦੀ ਸਿਮਰਨ ਤੋਂ ਬਿਨਾਂ। ਜੇਕਰ ਉਹ ਸਿੱਕਿਆਂ ਦੇ ਵਿੱਚ ਸਾਥ ਨਾਲ ਮਿਲਾ ਕਰਕੇ ਰੱਖ ਦਈਏ ਖੋਟੇ ਸਿੱਕੇ ਨੂੰ, ਤੇ ਪਾਰਖੂ ਬੰਦੇ ਫਿਰ ਉਹਦੀ ਪਰਖ ਕਰਦੇ ਨੇ, ਕਹਿੰਦੇ ਇਹ ਖੋਟਾ ਹੈ। ਬ੍ਰਹਮ ਗਿਆਨੀਆਂ ਦੇ, ਤਤ ਵੇਤਿਆਂ ਦੇ, ਗੁਰਮੁਖਾਂ ਦੇ, ਗੁਰਸਿੱਖਾਂ ਦੇ ਇਕੱਠ ਵਿੱਚ ਜੇ ਨਕਲੀ ਕੋਈ ਦੰਭੀ ਪਖੰਡੀ ਆ ਕੇ ਬੈਠ ਜਾਵੇ, ਉਹਦੀ ਵੀ ਪਰਖ ਹੋ ਜਾਂਦੀ ਹੈ, ਫਿਰ ਖੋਟਿਆਂ ਦੀ ਨਿਆਈ ਉਹਨੂੰ ਵੱਖਰਾ ਕਰ ਦਿੱਤਾ ਜਾਂਦਾ।
ਕਰੇ ਸੋ ਤੈਸਾ ਪਾਵੇ।
ਸਤਿਗੁਰੂ ਜੀ ਕਹਿੰਦੇ ਹੇ ਮਨਾ, ਜਿਸ ਤਰ੍ਹਾਂ ਦਾ ਬੰਦਾ ਕੋਈ ਕਰੇ ਕਰਦਾ ਹੈ ਜ਼ਿੰਦਗੀ ਵਿੱਚ ਕਰਮ, ਉਸੇ ਤਰ੍ਹਾਂ ਦਾ ਹੀ ਉਹਦਾ ਫਲ ਪਾ ਲੈਂਦਾ, ਭੋਗਦਾ ਹੈ।
ਬੀਜ ਆਪੇ ਹੀ ਖਾਵੇ।
ਆਪਣੇ ਹੱਥਾਂ ਦੇ ਨਾਲ ਆਪ ਹੀ ਇਹ ਸਰੀਰ ਰੂਪੀ ਧਰਤੀ ਦੇ ਵਿੱਚ ਚੰਗੇ ਤੇ ਮੰਦੇ ਜਿਹੜੇ ਕਰਮਾਂ ਦੇ ਬੀਜ ਬੀਜੀ ਜਾਂਦਾ, ਬੰਦਾ ਆਪ ਹੀ ਕਰਦਾ ਹੈ, ਫਿਰ ਆਪ ਹੀ ਉਹਦੇ ਫਲ ਨੂੰ ਖਾਵੇ ਭੋਗਣਾ ਕਰਦਾ ਹੈ। ਚੰਗੇ ਕੀਤੇ ਕਰਮਾਂ ਦਾ ਜਿਹੜਾ ਫਲ ਇਹਨੂੰ ਸੁੱਖ ਝੋਲੀ ਵਿੱਚ ਪੈ ਜਾਂਦਾ, ਮੰਦੇ ਮਾੜੇ ਕੀਤੇ ਕਰਮਾਂ ਦਾ ਜਿਹੜਾ ਫਲ ਉਹ ਦੁੱਖ ਝੋਲੀ ਵਿੱਚ ਆ ਕਰਕੇ ਪੈ ਜਾਂਦਾ ਹੈ।
ਆਪੇ ਖਾਏ।
ਤੇ ਜੇਕਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀਆਂ ਜਿਹੜੀਆਂ ਵਡਿਆਈਆਂ ਨੇ ਸਾਧ ਸੰਗਤ ਜੀ, ਉਹ ਬੰਦਾ ਕਰੇਗਾ ਤੇ ਆਪੇ ਖਾਏ, ਤੇ ਫਿਰ ਇਸ ਪ੍ਰਕਾਰ ਦੇ ਨਾਲ ਤੇ ਪਰਮਾਤਮਾ ਵਾਹਿਗੁਰੂ ਜੇ ਵਡਿਆਈਆਂ ਆਪੇ ਖਾਏ, ਜੇ ਬੰਦਾ ਆਪਣੀਆਂ ਆਪ ਹੀ ਵਡਿਆਈਆਂ ਕਰੀ ਜਾਵੇ, ਆਪਣੀ ਉਸਤਤ, ਆਪਣੀ ਉਪਮਾ, ਸਿਫਤ, ਵਡਿਆਈ ਦੂਸਰੇ ਨੇ ਕਰਨੀ ਸੀ ਉਹ ਕੋਈ ਨਾ ਕਰੇ ਤੇ ਆਪ ਹੀ ਆਪਣੀਆਂ ਵਡਿਆਈਆਂ ਕਰੀ ਜਾਵੇ, ਫਿਰ ਉਹਨੂੰ ਭੋਗਣਾ ਕੀ ਪਵੇਗਾ। ਸਤਿਗੁਰੂ ਕਹਿੰਦੇ ਆਪੇ ਖਾਏ, ਫਿਰ ਆਪ ਹੀ ਜਮਾਂ ਦੀ ਪੂਰੀ ਵਿੱਚ ਜਾ ਕਰਕੇ ਮਾਰ ਖਾਂਦਾ ਹੈ। ਦੂਸਰਾ ਵਡਿਆਈ ਕਰੇ ਵੱਖਰੀ ਗੱਲ, ਤੇ ਬੰਦਾ ਦੇਖਦਾ ਵੀ ਕਿਸੇ ਨੇ ਵਡਿਆਈ ਤੇ ਕਰਨੀ ਕੋਈ ਨਹੀਂ, ਆਪਣੇ ਮੂੰਹੋਂ ਆਪਣੀਆਂ ਹੀ ਵਡਿਆਈਆਂ ਕਰੀ ਜਾਂਦਾ। ਐਸੀ ਹਾਲਤ ਇਹ ਜੀਵ ਦੀ ਹੈ, ਆਪਣੀਆਂ ਵਡਿਆਈਆਂ ਆਪ ਕਰਨ ਵਾਲੇ ਨੂੰ ਆਪਣੀਆਂ ਹੀ ਫਿਰ ਮਾਰਾਂ ਖਾਣੀਆਂ ਪੈਂਦੀਆਂ ਹਨ।
ਸੂਰਤ ਤੇ ਹੈ ਰਾਹੇ ਜਾਏ।
ਜਿਸ ਤਰ੍ਹਾਂ ਦੀ ਬੰਦੇ ਦੀ ਸੂਰਤ ਗਿਆਤ ਹੁੰਦੀ, ਸੂਰਤ ਬੁੱਧੀ ਹੋਇਆ ਕਰਦੀ, ਉਸੇ ਤਰ੍ਹਾਂ ਦੇ ਰਾਹੇ ਰਸਤੇ ਵਿੱਚ ਬੰਦਾ ਜਾਂਦਾ ਹੈ, ਤੇ ਜੇ ਸ੍ਰੇਸ਼ਟ ਮਤ ਬੁੱਧ ਹੈ ਤੇ ਉਸ ਤਰ੍ਹਾਂ ਦੇ ਮਾਰਗ ਰਸਤੇ ਤੇ ਸੇਵਾ ਸਿਮਰਨ ਦੇ ਰਸਤੇ ਤੇ ਤੁਰ ਪੈਂਦਾ। ਜੇ ਕੋਈ ਬੁੱਧੀ ਭ੍ਰਿਸ਼ਟ ਹੋਈ ਹੈ, ਸੂਰਤ ਮਾੜੀ ਹੈ, ਤੇ ਫਿਰ ਉਸ ਤਰ੍ਹਾਂ ਦੇ ਬੁਰੇ ਪਾਸੇ ਨੂੰ ਬੰਦਾ ਤੁਰ ਪੈਂਦਾ ਹੈ। ਜਿਸ ਤਰ੍ਹਾਂ ਦੀ ਸੂਰਤ ਗਿਆਤ ਦਿੱਤੀ ਹੈ ਪਰਮਾਤਮਾ ਨੇ, ਉਸੇ ਤਰ੍ਹਾਂ ਦੇ ਰਸਤੇ ਤੇ ਬੰਦਾ ਜਾਂਦਾ ਹੈ।
ਸੌ ਕੂੜੀਆਂ ਕੂੜ ਕਬਾੜ।
ਇਹ ਜਿਹੜਾ ਬੰਦਾ ਕੂੜ ਝੂਠਾ ਹੈ, ਜੇਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਵਾੜ ਦਾ ਅਰਥ ਹੁੰਦਾ ਬੇ ਅਰਥ, ਬੇ ਮਤਲਬ ਗੱਲਾਂ ਕਰੀ ਜਾਵੇ, ਐਵੀ ਗੱਪਾਂ ਮਾਰੀ ਜਾਵੇ, ਇੱਕ ਵਾਰੀ ਨੀ ਸੌ ਵਾਰੀ ਜੇ ਬੰਦਾ ਝੂਠ ਬੋਲਣਾ ਕਰੇ।
ਸਭ ਆਖੋ ਸੰਸਾਰ
ਤੇ ਇਸ ਨੂੰ ਫਿਰ ਜਿਹੜੀ ਬਹੁਤ ਭਾਰੀ ਭਾਈ ਉਹ ਸਜ਼ਾ ਭੋਗਣੀ ਪੈਂਦੀ ਹੈ ਜਿਹੜਾ ਝੂਠਾ ਬੰਦਾ ਹੈ। ਝੂਠ ਸਮਾਨ ਪਾਪ ਨਹਿ ਕੋਈ ਨਹੀਂ, ਝੂਠ ਤੇ ਸੁਭਗਤ ਹੋਈ ਤੇ ਇਸ ਪ੍ਰਕਾਰ ਮੁਕਤੀ ਨੀ ਪ੍ਰਾਪਤ ਹੁੰਦੀ ਹੈ। ਭਾਵੇਂ ਸਭ ਆਖੋ ਸੰਸਾਰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਵੇਂ ਸਾਰਾ ਸੰਸਾਰ ਉਹਦੀ ਵਡਿਆਈ ਕਰੀ ਜਾਵੇ ਤੇ ਪਰੰਤੂ ਝੂਠ ਬੋਲਣ ਵਾਲੇ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਢੋਈ ਨਹੀਂ ਮਿਲਦੀ।
ਭਾਵੇਂ ਅੱਧੀ ਪਰਵਾਨ
ਜਿਹੜੇ ਪਰਮਾਤਮਾ ਵਾਹਿਗੁਰੂ ਤੈਨੂੰ ਭਾ ਜਾਂਦੇ ਪਿਆਰੇ ਲੱਗਦੇ ਨੇ, ਚਾਹੇ ਉਹਨਾਂ ਨੂੰ ਅੱਧੀ ਉਮਰ ਹੀ ਭੋਗਣ ਵਾਸਤੇ ਮਿਲੇ। 100 ਸਾਲ ਦੀ ਉਮਰ ਕਲਯੁਗ ਦੇ ਅੰਦਰ ਜੀਵ ਦੀ ਮੰਨੀ ਹੈ ਵਿਅਕਤੀ ਮਨੁੱਖ ਦੀ, ਤੇ ਜੇਕਰ ਉਹਨੂੰ ਨਾਮ ਜਪਣ ਵਾਲੇ ਨੂੰ ਅੱਧੀ 50 ਸਾਲ ਦੀ ਉਮਰ ਹੀ ਮਿਲ ਜਾਵੇ ਤੇ ਉਹ ਵੀ ਪਰਮਾਤਮਾ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਨੀਕ ਹੋ ਜਾਂਦਾ ਜਿਹੜਾ ਉਹਨੂੰ ਭਾ ਜਾਂਦਾ ਹੈ। ਤੇ ਦੂਜਾ ਅਰਥ ਇਸ ਦਾ ਕੀਤਾ ਜਾਂਦਾ ਅਧੀ ਪ੍ਰਵਾਨ। ਧੀ ਨਾਮ ਬੁੱਧੀ ਦਾ ਹੁੰਦਾ ਹੈ ਤੇ ਆ ਨਾਮ ਜਿਹੜਾ ਬੁੱਧੀ ਮਤ ਤੋਂ ਰਹਿਤ, ਜਿਹਨੂੰ ਪਾਗਲ ਮੂਰਖ ਬੰਦਾ ਕਹਿ ਸਕਦੇ ਹਾਂ, ਤੇ ਜੇ ਪਰਮਾਤਮਾ ਨੂੰ ਮੂਰਖ ਵੀ ਭਾ ਜਾਵੇ ਉਹ ਵੀ ਪ੍ਰਵਾਨ ਨੀਕ ਹੋ ਜਾਂਦਾ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤ ਸਭ ਕੁਛ ਤੇਰਾ ਭਾਣਾ। ਤਤ ਵਿੱਚ ਇਸੇ ਵਾਸਤੇ ਕਹਿੰਦੇ ਦੁਨੀਆਂ 'ਚ ਕੋਈ ਮੂਰਖ ਨੀ ਕੋਈ ਸਿਆਣਾ ਨੀ, ਇਹ ਤਾਂ ਪਰਮਾਤਮਾ ਤੇਰਾ ਅਗੰਮੀ ਭਾਣਾ ਹੀ ਵਰਤ ਰਿਹਾ ਹੈ। ਜਿਨ੍ਹਾਂ ਦੀ ਮਤ ਬੁੱਧ ਨਹੀਂ ਕੰਮ ਕਰਦੀ ਉਹ ਮੂਰਖ ਬੰਦੇ ਵੀ ਜੇ ਪਰਮਾਤਮਾ ਨੂੰ ਭਾ ਜਾਂਦੇ ਪਿਆਰੇ ਲੱਗਦੇ ਦਰਗਾਹ ਵਿੱਚ ਉਹ ਪ੍ਰਵਾਨ ਨੀਕ ਹੋ ਜਾਂਦੇ ਹਨ।
ਨਾਨਕ ਜਾਣ ਜਾਣ ਸੁਜਾਨ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਕਹਿੰਦੇ ਜਿਹੜਾ ਸੁਜਾਨ ਸੁਗੜ ਤਤ ਵੇਤਾ ਹੈ ਅਕਾਲ ਪੁਰਖ ਪਰਮਾਤਮਾ, ਜਾਣ ਜਾਣ ਉਹ ਹਰ ਕਿਸੇ ਦੇ ਦਿਲਾਂ ਦੀਆਂ ਅੰਦਰਲੀਆਂ ਜਾਣੀ ਜਾਣ ਹੈ। ਕੋਈ ਪਰਮਾਤਮਾ ਤੋਂ ਛੁਪਾ ਨਹੀਂ ਸਕਦਾ। ਬੰਦਾ ਕਹੇ ਵੀ ਮੈਂ ਜੇ ਸ਼ਬਦ ਬੋਲਾਂਗਾ ਤਾਂ ਪਰਮਾਤਮਾ ਸੁਣੇਗਾ। ਸ਼ਬਦ ਬਣਾਏ ਕਿਸਨੇ ਨੇ, ਕਿਹਦੀ ਤਾਕਤ ਦੇ ਨਾਲ ਇਹ ਬਣਦੇ ਨੇ, ਸਰੀਰ ਦੇ ਅੰਦਰੋਂ ਉੱਠਦੇ ਨੇ, ਇਹ ਪਰਮਾਤਮਾ ਵਾਹਿਗੁਰੂ ਸ਼ਬਦਾਂ ਦੀ ਤਾਕਤ ਦੇਣ ਵਾਲਾ ਹੈ। ਇਸ ਕਰਕੇ ਅੰਦਰਲੀਆਂ ਜਾਣਨ ਵਾਲਾ ਉਹ ਪਰਮਾਤਮਾ ਸੁਜਾਨ ਸੁਗੜ ਹੈ, ਤਤ ਵੇਤਾ ਕਿਹਾ ਜਾਂਦਾ ਪਰਮੇਸ਼ਰ ਨੂੰ। ਇਹ ਪਾਵਨ ਸ੍ਰੀ ਮੁਖ ਵਾਕ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਬਖਸ਼ਿਸ਼ ਕੀਤਾ ਹੈ। ਹੁਣ ਆਓ ਜੋ ਲੜੀਵਾਰ ਕਥਾ ਪਾਵਨ ਸਥਾਨਾਂ ਤੇ ਨਿਰੰਤਰ ਚੱਲ ਰਹੀ ਹੈ, ਰਲ ਮਿਲ ਕਰਕੇ ਆਪਾਂ ਵਿਚਾਰ ਕਰੀਏ ਜੀ।
ਮਹੱਲਾ ਤੀਜਾ,
ਮਾਰੂ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੇ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਪਾਵਨ ਸ਼ਬਦ ਹੈ।
ਸਚ ਸਾ ਲਾਹੀ ਗਹਿਰ ਗੰਭੀਰ,
ਸਤਿਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਸਾਨੂੰ ਉਪਦੇਸ਼ ਦਿੱਤਾ ਹੈ। ਸਤਿਗੁਰੂ ਕਹਿੰਦੇ ਸੱਚੇ ਅਕਾਲ ਪੁਰਖ ਪਰਮਾਤਮਾ ਦੀ ਸਲਾਹੀ ਸਲੋਤਾ ਕਰਿਆ ਕਰ, ਜੇ ਵਡਿਆਈ ਕਰਨੀ ਤੇ ਇੱਕ ਪਰਮਾਤਮਾ ਦੀ ਕਰ। ਉਹ ਪਰਮੇਸ਼ਰ ਕੈਸਾ ਹੈ? ਗਹਿਰ ਦਾ ਅਰਥ ਉਹ ਨਿਰਹਲ ਹੈ, ਹਿੱਲਦਾ ਨਹੀਂ ਹੈ। ਪਰਮਾਤਮਾ ਦਾ ਸਰੂਪ ਨੂੰ ਕੋਈ ਚਲਾਏ ਮਾਨ ਨਹੀਂ ਕਰ ਸਕਦਾ। ਗੰਭੀਰ ਦਾ ਅਰਥ ਬੜਾ ਡੂੰਘਿਆਂ ਤੋਂ ਡੂੰਘਾ ਪਰਮੇਸ਼ਰ ਦਾ ਸਰੂਪ ਹੈ। ਪਰਮਾਤਮਾ ਦਾ ਗਿਆਨ ਵੀ ਅਤਿਸ਼ੇ ਕਰਕੇ ਮਹਾਨ ਡੂੰਘਾ ਹੈ।
ਸਭ ਜਗ ਹੈ ਤਿਸ ਹੀ ਕੈ ਚੀਰੈ,
ਇਹ ਜਿਤਨਾ ਵੀ ਸਭ ਸਾਰਾ ਜਗਤ ਸੰਸਾਰ ਹੈ ਇਹ ਪਰਮਾਤਮਾ ਵਾਹਿਗੁਰੂ ਨੇ ਆਪਣੇ ਚੀਰੈ ਕਹੀਏ ਹੁਕਮ ਦੇ ਵਿੱਚ ਬੰਨ ਕੇ ਰੱਖਿਆ ਹੋਇਆ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਜਾਂ ਚੀਰਾ ਨਾਮ ਵਸਤਰ ਦਾ ਹੁੰਦਾ। ਸਾਰੇ ਸੰਸਾਰ ਨੂੰ ਮਾਇਆ ਦੇ ਵਸਤਰ ਚਾਦਰ ਵਿੱਚ ਲਪੇਟ ਕੇ ਰੱਖਿਆ ਹੋਇਆ।
ਘਟ ਭੋਗ ਵੈ ਸਦਾ ਦਿਨ ਰਾਤੀ,
ਉਹ ਅਕਾਲ ਪੁਰਖ ਪਰਮਾਤਮਾ ਸਭ ਸਾਰਿਆਂ ਦੇ ਘਟ ਹਿਰਦੇ ਵਿੱਚ ਬੈਠ ਕਰਕੇ ਅਨੇਕਾਂ ਪ੍ਰਕਾਰ ਦੇ ਰਸਾਂ ਨੂੰ ਭੋਗਣਾ ਕਰਦਾ ਹੈ। ਸਦਾ ਲਈ ਹਮੇਸ਼ਾ ਵਾਸਤੇ ਦਿਨ ਰਾਤ ਉਹ ਭੋਗੀ ਹੋ ਕਰਕੇ ਭੋਗ ਰਿਹਾ।
ਸੁਖ ਨਿਵਾਸੀ
ਹੈ। ਜੇ ਸੁਖ ਦੇ ਅੰਦਰ ਕੋਈ ਨਿਵਾਸ ਕਰਨ ਵਾਲਾ ਹੈ ਤੇ ਪਰਮਾਤਮਾ ਆਪ ਹੀ ਉਹ ਸੁਖ ਦੇ ਵਿੱਚ ਨਿਵਾਸ ਟਿਕਿਆ ਹੋਇਆ ਆਪਣਾ ਵਾਸਾ ਕਰਨ ਵਾਲਾ ਹੈ।
ਸੱਚਾ ਸਾਹਿਬ ਸੱਚੀ ਨਾਈ,
ਪਰਮਾਤਮਾ ਵਾਹਿਗੁਰੂ ਆਪ ਸੱਚਾ ਹੈ ਤੇ ਉਹਦੀ ਨਾਈ ਜਿਹੜੀ ਸੋਭਾ ਹੈ ਉਹਦੀ ਉਪਮਾ ਵਡਿਆਈ ਉਹ ਵੀ ਸੱਚੀ ਹੈ ਪਰਮਾਤਮਾ ਦੀ।
ਪਰ ਸਾਦੀ ਮਨ ਵਸਾਈ,
ਇਹ ਗੁਰੂ ਦੀ ਉਪਮਾ ਗੁਰੂ ਦੀ ਵਡਿਆਈ ਕਰਨੀ ਉਹਨਾਂ ਦੇ ਮਨ ਵਿੱਚ ਆ ਕੇ ਵਸਦੀ ਜਿਨ੍ਹਾਂ ਤੇ ਗੁਰੂ ਦੀ ਪ੍ਰਸਾਦੀ ਕਿਰਪਾ ਹੋ ਜਾਂਦੀ ਹੈ। ਗੁਰੂ ਦੀ ਕਿਰਪਾ ਨਾਲ ਐਸਾ ਸਰੂਪ ਮਨ ਦੇ ਵਿੱਚ ਵਸ ਜਾਂਦਾ।
ਆਏ ਵਸਿਆ ਘਟ ਅੰਤਰ,
ਆਪ ਹੀ ਪਰਮਾਤਮਾ ਵਾਹਿਗੁਰੂ ਆ ਕਰਕੇ ਸਭਨਾ ਦੇ ਜੀਵਾਂ ਦੇ ਘਟ ਹਿਰਦਿਆਂ ਦੇ ਵਿੱਚ ਵਸਿਆ ਹੋਇਆ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ।
ਜਮਕੀ ਫਾਸੀ ਹੈ,
ਜਿਨ੍ਹਾਂ ਦੇ ਹਿਰਦਿਆਂ ਵਿੱਚ ਸਖਿਆਤ ਹੋ ਜਾਂਦਾ ਵਸਦਾ ਤੇ ਸਾਰਿਆਂ ਵਿੱਚ ਹੈ। ਜਿਹੜੇ ਪ੍ਰਗਟ ਕਰ ਲੈਂਦੇ ਪਰਮਾਤਮਾ ਦੇ ਸਰੂਪ ਨੂੰ ਆਪਣੇ ਹਿਰਦੇ ਦੇ ਵਿੱਚੋਂ ਉਹਨਾਂ ਦੀਆਂ ਜਮਾਂ ਦੀਆਂ ਫਾਹੀਆਂ ਟੁੱਟ ਜਾਂਦੀਆਂ।
ਕਿਸ ਸਲਾਹੀ,
ਇੱਥੇ ਸਵਾਲ ਕੀਤਾ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਹਿੰਦੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਇਉਂ ਬੇਨਤੀ ਕਰੀਏ, ਮਹਾਰਾਜ ਕਿਸ ਸੇਵੀ, ਮੈਂ ਕਿਹਦਾ ਸੇਵਨ ਕਰਾਂ ਤੇ ਕਿਸ ਸਲਾਹੀ ਕਿਸ ਦੀ ਸਲੋਤਾ ਵਡਿਆਈ ਕਰਾਂ।
ਸਤਿਗੁਰ ਸੇਵੀ ਸ਼ਬਦ ਸਲਾਹੀ,
ਦੂਸਰੀ ਪੰਕਤੀ ਦੇ ਵਿੱਚ ਸਵਾਲ ਦਾ ਜਵਾਬ ਦਿੱਤਾ ਹੈ ਗੁਰੂ ਅਮਰਦਾਸ ਮਹਾਰਾਜ ਨੇ। ਸਤਿਗੁਰੂ ਜੀ ਕਹਿੰਦੇ ਸਤਿਗੁਰ ਸੇਵੀ, ਤੂੰ ਪਹਿਲਾਂ ਸਤਿਗੁਰੂ ਦਾ ਸੇਵਨ ਕਰ, ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋ ਜਾ, ਫਿਰ ਸ਼ਬਦ ਜਿਹੜਾ ਬ੍ਰਹਮ ਸਰੂਪ ਪਰਮਾਤਮਾ ਗੁਰੂ ਵਾਲਾ ਬਣ ਕੇ ਉਹਦੀ ਸਲੋਤਾ ਕਰ, ਪਰਮਾਤਮਾ ਦੀ ਵਡਿਆਈ ਕਰਿਆ ਕਰ।
ਸ਼ਬਦ ਸਦਾ ਮਤ ਉਤਮ,
ਜਿਹੜਾ ਸੱਚਾ ਸ਼ਬਦ ਬ੍ਰਹਮ ਸਰੂਪ ਪਰਮਾਤਮਾ ਉਹਦੇ ਸ਼ਬਦ ਉਪਦੇਸ਼ ਦੀ ਕਮਾਈ ਕਰਨ ਦੇ ਨਾਲ ਤੇਰੀ ਵੀ ਜਿਹੜੀ ਮਤ ਬੁੱਧੀ ਹੈ ਸਦਾ ਵਾਸਤੇ ਉਤਮ ਉੱਚੀ ਹੋ ਜਾਵੇਗੀ।
ਕਮਲ ਪਰਗਾਸੀ ਹੈ,
ਜਿਹੜਾ ਅੰਦਰ ਹਿਰਦਾ ਕਮਲ ਪਰਮਾਤਮਾ ਨੇ ਰੱਖਿਆ ਉਹ ਵੀ ਪਰ ਵਿਸ਼ੇਸ਼ ਕਰਕੇ ਗਾਸੀ ਖੇੜੇ ਵਿੱਚ ਆ ਜਾਵੇਗਾ, ਅੰਦਰ ਤੈਨੂੰ ਗਿਆਨ ਪ੍ਰਗਟ ਹੋ ਜਾਵੇਗਾ।
ਕਾਚੀ ਕਾਗਦ ਮਿਕਦਾਰਾ,
ਜਿਹੜੀ ਇਹ ਦੇਹੀ ਪਰਮਾਤਮਾ ਨੇ ਮਨੁੱਖਾ ਸਰੀਰ ਤੈਨੂੰ ਦਿੱਤਾ ਇਹ ਕਾਚੀ ਕੱਚੀ ਹੈ। ਸਰੀਰ ਕਿਹੋ ਜਿਹਾ? ਸਤਿਗੁਰੂ ਕਹਿੰਦੇ ਕਾਗਦ ਮਿਕਦਾਰਾ, ਕਾਗਦ ਦੇ ਮਿਕਦਾਰਾ ਦਾ ਅਰਥ ਹੁੰਦਾ ਸੁਦਰਸ਼, ਤੇ ਉਸ ਕਾਗਜ ਦੇ ਵਾਂਗ ਇਹ ਸਰੀਰ ਹੈ।
ਪਵੈ ਬਿਨਸੈ ਟਹਿਤ ਨਾ ਲਾਗੈ ਬਾਰਾ,
ਜਦੋਂ ਕਾਗਜ ਦੇ ਉੱਪਰ ਇੱਕ ਪਾਣੀ ਦਾ ਤਬਕਾ ਪਾਣੀ ਦੀ ਬੂੰਦ ਪੈ ਜਾਂਦੀ ਤੇ ਓਨੀ ਜਗ੍ਹਾ ਤੋਂ ਕਾਗਜ ਬਿਨਸੈ ਨਾਸ ਹੋ ਜਾਂਦਾ। ਚਾਹੇ 100 ਸਾਲ ਪੁਰਾਣਾ ਚਾਹੇ 500 ਸਾਲ ਪੁਰਾਣਾ ਕਾਗਜ ਹੋਵੇ, ਜਦੋਂ ਪਾਣੀ ਪੈ ਗਿਆ ਤੇ ਕਾਗਜ ਦੀ ਬੁਨਿਆਦ ਖਤਮ ਹੋ ਜਾਣੀ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਟਹਿਤ ਨਾ ਲਾਗੈ ਵਾਰਾ, ਉਹ ਕਾਗਜ਼ ਨੂੰ ਖਤਮ ਹੁੰਦਿਆਂ ਵਾਰਾ ਫਿਰ ਦੇਰੀ ਨਹੀਂ ਲੱਗਦੀ ਹੈ। ਦੇਹੀ ਕਾਚੀ, ਇਹ ਜਿਹੜੀ ਤੇਰੀ ਦੇਹੀ ਸਰੀਰ ਹੈ ਇਹ ਕਾਚੀ ਕੱਚਾ ਹੈ। ਕਾਗਜ਼ ਮਿਕਦਾਰਾ, ਕਾਗਜ਼ ਦੇ ਸਮਾਨ ਹੈ, ਕਾਗਜ਼ ਵਰਗਾ ਸਰੀਰ ਦਿੱਤਾ ਪਰਮਾਤਮਾ ਨੇ। ਬੂੰਦ ਪਵੈ, ਇਹਦੇ ਤੇ ਬੂੰਦਾਂ ਕਿਹੜੀਆਂ ਪੈਂਦੀਆਂ? ਰੋਗਾਂ ਦੀਆਂ ਬੂੰਦਾਂ ਪੈ ਜਾਂਦੀਆਂ। ਆਦ ਵਿਆਦ ਉਪਾਦ ਰਸ ਕਬਹੁ ਨਾ ਟੂਟੈ ਤਾਪ, ਤਿੰਨ ਤਾਪਾਂ ਦੇ ਜਦੋਂ ਆ ਕੇ ਬੂੰਦਾਂ ਪੈਂਦੀਆਂ ਇਸ ਉੱਪਰ ਬਿਨਸੈ ਇਹ ਨਾਸ ਹੋ ਜਾਂਦਾ ਸਰੀਰ। ਟਹਿਤ ਨਾ ਲਾਗੈ ਵਾਰਾ, ਸਰੀਰ ਨੂੰ ਢਹਿੰਦਿਆਂ ਡਿੱਗਦਿਆਂ ਧਰਤੀ ਦੇ ਉੱਪਰ ਵਾਰਾ ਫਿਰ ਦੇਰੀ ਨਹੀਂ ਲੱਗਦੀ। ਬੰਦਾ ਕਹਿੰਦਾ ਚੰਗਾ ਭਲਾ ਸੀ, ਹੁਣੇ ਗੱਲਾਂ ਕਰਦਾ ਸੀ, ਇੱਕ ਖਿੰਨ ਦੇ ਵਿੱਚ ਹੀ ਡਾਕਟਰਾਂ ਦੇ ਹੱਥਾਂ ਵਿੱਚ ਨਬਜ਼ਾਂ ਪਕੜੀਆਂ ਰਹਿ ਜਾਂਦੀਆਂ ਨੇ। ਤੇ ਇੰਨੀ ਕੁ ਮਨੁੱਖਾ ਸਰੀਰ ਦੀ ਬੁਨਿਆਦ ਹੈ ਸਾਡੀ। ਕਾਗਜ਼ ਨੂੰ ਵੀ ਹਾਲੇ ਸਾਂਭਿਆ ਜਾ ਸਕਦਾ, ਥੋੜਾ ਬਹੁਤਾ ਬੰਦਾ ਪ੍ਰਬੰਧ ਕਰ ਲਵੇਗਾ, ਉਹ ਪਾਣੀ ਕੋਈ ਸੋਖ ਲਵੇਗਾ, ਪਰੰਤੂ ਇੱਧਰ ਮਨੁੱਖਾ ਸਰੀਰ ਦਾ ਕੋਈ ਇਲਾਜ ਨਹੀਂ ਹੋਣਾ। ਤੇ ਜਦੋਂ ਕੋਈ ਐਸਾ ਤਿੰਨ ਚੀਜ਼ਾਂ ਆ ਗਈਆਂ, ਦੇਸ਼ ਕਾਲ ਤੇ ਵਸਤੂ, ਉਸ ਵੇਲੇ ਸਰੀਰ ਛੱਡ ਕੇ ਤੁਰਨਾ ਹੀ ਪਵੇਗਾ। ਤੇ ਪਾਣੀ ਦੀ ਬੂੰਦ ਪੈਣ ਦੇ ਨਾਲ ਕਾਗਜ਼ ਖਤਮ ਹੋ ਜਾਂਦਾ। ਇੱਧਰ ਰੋਗਾਂ ਤੇ ਆਦੀ ਵਿਆਦੀ ਉਪਾਧੀਆਂ ਦੇ ਤਾਪਾਂ ਕਰਕੇ ਸਰੀਰ ਬਿਨਸੈ ਜਿਹੜਾ ਨਾਸ ਹੋ ਜਾਂਦਾ, ਡਿੱਗਦੇ ਨੂੰ ਸਮਾਂ ਨਹੀਂ ਲੱਗਦਾ।
ਜਨ ਕਾਇਆ ਗੁਰਮੁਖ ਬੂਝੈ,
ਜਿਹੜੀ ਇਹ ਕਾਇਆ ਦੇਹੀ ਪਰਮਾਤਮਾ ਨੇ ਦਿੱਤੀ, ਇਹ ਕਾਂਚਨ ਸੋਨੇ ਵਰਗੀ ਹੈ। ਬੜੀ ਬੇਕੀਮਤੀ ਮਨੁੱਖਾ ਸਰੀਰ ਸਾਨੂੰ ਪਰਮਾਤਮਾ ਨੇ ਦੇਹੀ ਦਿੱਤੀ ਹੋਈ ਹੈ, ਪਰੰਤੂ ਕੋਈ ਗੁਰਮੁਖ ਪਿਆਰਾ ਗੁਰਮਤ ਦੀ ਸੋਝੀ ਵਾਲਾ ਇਸ ਨੂੰ ਜਾਣਦਾ।
ਅੰਤਰ ਨਾਮ ਨਿਵਾਸੀ ਹੈ,
ਜਿਸ ਦੇ ਅੰਤਰ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸਖਿਆਤ ਹੋ ਗਿਆ, ਪ੍ਰਗਟ ਹੋ ਗਿਆ, ਉਹ ਕਹਿੰਦਾ ਭਾਈ ਮਨੁੱਖਾ ਸਰੀਰ ਬੜਾ ਕੀਮਤੀ ਹੈ, ਜੇ ਹੋਰ ਦੋ ਘੜੀਆਂ ਦੋ ਸਾਲ ਸਰੀਰ ਰਹਿ ਜਾਵੇ ਹੋਰ ਨਾਮ ਜਪ ਲਵਾਂ ਸਰੀਰ ਦੇ ਨਾਲ, ਬਾਕੀ ਜੂਨਾਂ ਵਿੱਚ ਨਾਮ ਨਹੀਂ ਜਪਿਆ ਜਾਣਾ, ਸਰੀਰ ਤੇ ਮਿਲ ਜਾਵੇਗਾ। ਇਸ ਕਰਕੇ ਬਿਰਲਾ ਗੁਰਮੁਖ ਪਿਆਰਾ ਹੀ ਜਾਣਦਾ ਕਿ ਇਹ ਕਾਇਆ ਦੇਹੀ ਕਾਂਚਨ ਸੋਨੇ ਵਰਗੀ ਹੈ।
ਸੱਚਾ ਚੌਂਕਾ ਸੁਰਤ ਕੀ ਕਾਰਾ,
ਜਿਹੜਾ ਇਹ ਸੱਚਾ ਚੌਂਕਾ ਸਾਡਾ ਮਨ ਰੂਪੀ ਚੌਂਕਾ ਸੱਚਾ ਹੈ ਗੁਰਮੁਖਾਂ ਦਾ। ਸੁਰਤ ਕੀ ਕਾਰਾ, ਤੇ ਫਿਰ ਆਲੇ ਦੁਆਲੇ ਜਿਹੜੇ ਪੰਡਿਤ ਲੋਕ ਚੌਂਕਾ ਸੁੱਚਾ ਕਰਕੇ ਕਾਰਾ ਲਕੀਰਾਂ ਕੱਢਦੇ ਨੇ, ਗੁਰਮੁਖ ਪਿਆਰਿਆਂ ਦੀ ਜਿਹੜੀ ਸੁਰਤ ਹੈ ਪਰਮਾਤਮਾ ਨਾਲ ਜੁੜ ਜਾਂਦੀ, ਇਹੀ ਕਾਰ ਹੈ ਉਹਨਾਂ ਦੀ। ਗੁਰਮੁਖਾਂ ਦੇ ਮਨ ਰੂਪੀ ਜਿਹੜੇ ਚੌਂਕੇ ਇਹ ਸੱਚੇ ਹਨ, ਪਵਿੱਤਰ ਨੇ, ਤੇ ਸੁਰਤ ਜੁੜਨੀ ਇਹੀ ਕਾਰ ਲਕੀਰ ਕੱਢੀ ਹੈ।
ਨਾਮ ਭੋਜਨ ਸੱਚ ਆਧਾਰਾ,
ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਜਿਹੜੇ ਸੱਚੇ ਨਾਮ ਦਾ ਆਧਾਰਾ ਆਸਰਾ ਤੱਕਿਆ ਹੈ, ਇਹੀ ਭੋਜਨ ਹੈ ਗੁਰਮੁਖ ਪਿਆਰਿਆਂ ਦਾ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ, ਸੱਚਾ ਜਿਹੜਾ ਨਾਮ ਰੂਪੀ ਭੋਜਨ ਗੁਰਮੁਖਾਂ ਦਾ ਆਸਰਾ ਹੈ,
ਤ੍ਰਿਪਤ ਪਵਿੱਤਰ ਹੈ ਪਾਵਨ,
ਉਹ ਸਦਾ ਵਾਸਤੇ ਤ੍ਰਿਪਤ ਰੱਜ ਜਾਂਦੇ ਨੇ, ਉਹ ਪਵਿੱਤਰ ਹੈ ਪਾਵਨ, ਪਵਿੱਤਰ ਤੋਂ ਪਵਿੱਤਰ ਉਹਨਾਂ ਦੇ ਜੀਵਨ ਹਨ ਗੁਰਸਿੱਖਾਂ ਦੇ।
ਘੱਟ ਹਰ ਨਾਮ ਨਿਵਾਸੀ ਹੈ,
ਜਿਨ੍ਹਾਂ ਦੇ ਘੱਟ ਹਿਰਦੇ ਅੰਦਰ ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਨਿਵਾਸੀ ਵਸ ਜਾਂਦਾ, ਪ੍ਰਗਟ ਹੋ ਜਾਂਦਾ।
ਤਿੰਨ ਬਲਿਹਾਰੀ ਜੋ ਸੱਚੈ ਲਾਗੇ,
ਜਿਹੜੇ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਲੜ ਲੱਗੇ ਨੇ, ਅਸੀਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦੇ ਹਾਂ।
ਗੁਣ ਗਾਵੈ ਹੈ ਆਨ ਦਿਨ ਜਾਗੇ,
ਉਹ ਰਾਤ ਦਿਨ ਹੀ ਪਰਮਾਤਮਾ ਵਾਹਿਗੁਰੂ ਜੀ ਦੇ ਜਾਗਰਤ ਅਵਸਥਾ ਵਿੱਚ ਆ ਕੇ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ, ਪ੍ਰੀਤੀ ਰੂਪ ਰਸਨਾ ਦੇ ਨਾਲ।
ਸੱਚਾ ਸੁਖ ਸਦਾ ਤਿਨ ਅੰਤਰ,
ਉਹਨਾਂ ਨੂੰ ਸਦੀਵ ਕਾਲ ਰਹਿਣ ਵਾਲਾ ਜਿਹੜਾ ਸੁਖ ਪ੍ਰਾਪਤ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਸੱਚੇ ਪਰਮਾਤਮਾ ਵਾਹਿਗੁਰੂ ਜੀ ਦਾ ਸਰੂਪ ਸਖਿਆਤ ਹੋ ਜਾਂਦਾ।
ਰਸਨਾ ਹਰ ਰਸ ਰਾਸੀ ਹੈ,
ਜਿਨ੍ਹਾਂ ਦੀ ਰਸਨਾ ਹਰੀ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਰਾਸੀ ਕਹੀਏ, ਰਸ ਗਈ ਹੈ, ਤਦਾਕਾਰ ਹੋ ਗਈ, ਤੇ ਉਹਨਾਂ ਨੂੰ ਸਦੀਵ ਕਾਲ ਰਹਿਣ ਵਾਲਾ ਸੁਖ ਮਿਲਦਾ ਤੇ ਸੱਚੇ ਦਾ ਸਰੂਪ ਹੋ ਜਾਂਦੇ ਹਨ।
ਨਾਮ ਚੇਤਾ ਅਵਰ ਨਾ ਪੂਜਾ,
ਉਹ ਤਾਂ ਫਿਰ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਚੇਤੇ ਕਰਦੇ, ਨਾਮ ਦਾ ਚਿੰਤਨ ਕਰਦੇ ਨੇ, ਅਵਰ ਨਾ ਪੂਜਾ, ਹੋਰ ਕਿਸੇ ਦੂਜੇ ਦੀ ਪੂਜਾ ਨਹੀਂ ਕਰਦੇ, ਕਿਸੇ ਦਾ ਚਿੰਤਨ ਨਹੀਂ ਕਰਦੇ।
ਸੇਵੀ ਅਵਰ ਨਾ ਦੂਜਾ,
ਕਹਿੰਦੇ ਜੇ ਦੁਨੀਆਂ ਅੰਦਰ ਸੇਵਨ ਕਰਨਾ ਤੇ ਇੱਕੋ ਪਰਮਾਤਮਾ ਦਾ ਚਿੰਤਨ ਕਰੋ, ਇੱਕ ਦਾ ਸੇਵਨ ਕਰੋ, ਅਵਰ ਨਾ ਦੂਜਾ, ਦੂਸਰਾ ਕੋਈ ਪਰਮਾਤਮਾ ਦੇ ਬਰਾਬਰ ਹੈ ਹੀ ਨਹੀਂ ਹੈ।
ਗੁਰ ਸਭ ਸੱਚ ਦਿਖਾਇਆ,
ਜਿਹੜੇ ਪੂਰਨ ਸਤਿਗੁਰੂ ਹੋਇਆ ਕਰਦੇ ਉਹ ਗੁਰਸਿੱਖ ਨੂੰ ਸਾਰੀ ਜਗ੍ਹਾ ਤੇ ਸੱਚ ਦਿਖਾਇਆ, ਇੱਕ ਸੱਚ ਦਾ ਸਰੂਪ ਦਿਖਾ ਦਿੰਦੇ ਨੇ। ਗੁਰੂ ਦਾ ਕੰਮ ਕੀ ਹੁੰਦਾ, ਗੁਰਸਿੱਖ ਦੀ ਬ੍ਰਹਮਾਕਾਰ ਬਿਰਤੀ ਬਣਾ ਦੇਣੀ, ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਜਿੱਧਰ ਵੇਖਦਾ ਗੁਰੂ ਦਾ ਪਿਆਰਾ ਸਿੱਖ ਗੁਰੂ ਦੀ ਕਿਰਪਾ ਨਾਲ, ਉਹਨੂੰ ਪਰਮਾਤਮਾ ਦਾ ਰੂਪ ਹੀ ਦਿਸਦਾ ਹੈ।
ਨਾਮ ਨਿਵਾਸੀ ਹੈ,
ਇਹ ਅਵਸਥਾ ਪ੍ਰਾਪਤ ਕਿਹਨਾਂ ਨੂੰ ਹੁੰਦੀ, ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਤੇ ਜਿਨ੍ਹਾਂ ਗੁਰਸਿੱਖਾਂ ਦਾ ਸੱਚੇ ਨਾਮ ਦੇ ਵਿੱਚ ਹੀ ਨਿਵਾਸ ਹੋ ਜਾਂਦਾ, ਟਿਕਾ ਹੋ ਜਾਂਦਾ।
ਭ੍ਰਮ ਜੋਨੀ ਫਿਰ ਫਿਰ ਆਇਆ,
ਇਹ ਜਿਹੜਾ ਜੀਵ ਹੈ ਘੁੰਮਦਾ ਘੁੰਮਦਾ ਵਾਰ ਵਾਰ ਜੂਨਾਂ ਦੇ ਵਿੱਚੋਂ ਇਸ ਮਨੁੱਖਾ ਸਰੀਰ ਦੇ ਵਿੱਚ ਆਇਆ ਹੈ।
ਭੁੱਲਾ ਜਾ ਖਸਮ ਭੁਲਾਇਆ,
ਇਹ ਜਿਹੜਾ ਜੀਵ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆਪ ਭੁੱਲਿਆ ਹੈ। ਜੇ ਬੰਦੇ ਨੂੰ ਕਹੀਏ ਵੀ ਆਪ ਭੁੱਲਿਆ ਤੇ ਸਮਝ ਲਓ ਉਹਦੇ ਕਰਮਾਂ ਨੇ ਭੁਲਾ ਦਿੱਤਾ, ਜਾਂ ਖਸਮ ਭੁਲਾਇਆ ਜੇ ਕਹੀਏ ਪਰਮਾਤਮਾ ਨਹੀਂ ਭੁਲਾਇਆ ਹੋਇਆ ਬੰਦਾ, ਫਿਰ ਬੰਦੇ ਦੀ ਵਾਸ਼ਨਾ ਕਰਕੇ ਪਰਮਾਤਮਾ ਨੇ ਉਸ ਨੂੰ ਭੁਲਾ ਰੱਖਿਆ ਹੈ।
ਜੀਓ ਮਿਲੇ ਤਾਂ ਗੁਰਮੁਖ ਬੂਝੈ,
ਜਿਹੜੇ ਗੁਰਮੁਖ ਬੂਝੈ ਗੁਰਮੁਖ ਬਣ ਕਰਕੇ ਗੁਰੂ ਦੇ ਕੋਲੋਂ ਸਿੱਖਿਆ ਪੁੱਛਦੇ ਨੇ, ਗੁਰੂ ਦਾ ਉਪਦੇਸ਼ ਲੈਂਦੇ ਨੇ, ਉਹ ਹਰੀ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲ ਜਾਂਦੇ ਨੇ।
ਸ਼ਬਦ ਅਬਿਨਾਸੀ ਹੈ,
ਉਹ ਫਿਰ ਐਸਾ ਅਕਾਲ ਪੁਰਖ ਪਰਮਾਤਮਾ ਜਿਹੜਾ ਨਾਸ ਤੋਂ ਰਹਿਤ ਹੈ, ਉਸ ਪਰਮਾਤਮਾ ਵਾਹਿਗੁਰੂ ਜੀ ਦੇ ਸ਼ਬਦ ਨੂੰ ਚੀਨੈ ਜਾਨਣਾ ਕਰਦੇ ਨੇ, ਸਮਝਦੇ ਨੇ, ਵਿਚਾਰਦੇ ਨੇ, ਸਿਮਰਨ ਕਰਦੇ ਹਨ।
ਕਾਮ ਕ੍ਰੋਧ ਭਰੇ ਹਮ ਅਪਰਾਧੀ,
ਇਉਂ ਬੇਨਤੀ ਕਰੀਏ ਪਰਮਾਤਮਾ ਦੇ ਸਨਮੁਖ, ਮਹਾਰਾਜ ਮੈਂ ਤੇ ਕਾਮੀ ਜੀਵ ਹਾਂ, ਕ੍ਰੋਧ ਦੇ ਨਾਲ ਭਰਿਆ ਹੋਇਆ ਅਪਰਾਧੀ ਹਾਂ, ਬੇਅੰਤ ਪ੍ਰਕਾਰ ਦੇ ਪਾਪ ਕਰਨ ਵਾਲਾ
ਹਾਂ। ਬੋਲੇ ਹੈ ਨਾ ਹਮ ਗੁਣ ਨਾ ਸੇਵਾ ਸਾਧੀ,
ਕਿਹੜਾ ਮੂੰਹ ਲੈ ਕਰਕੇ ਮਹਾਰਾਜ ਮੈਂ ਤੁਹਾਡੇ ਸਾਹਮਣੇ ਆ ਕਰਕੇ ਬੋਲ ਕੇ ਕੁਝ ਮੰਗਣਾ ਕਰਾਂ ਤੇ ਨਾ ਤੇ ਮੇਰੇ ਅੰਦਰ ਕੋਈ ਗੁਣ ਹੈ ਚੰਗਾ। ਸਤ ਸੰਤੋਖ ਧੀਰਜ ਧਰਮ ਵਿਚਾਰ ਕਰਨਾ ਮੁਤਤਾ ਪੇਖਿਆ ਮੈਤਰਤਾ, ਇਹ ਗੁਣ ਵੀ ਕੋਈ ਨੀ ਮੇਰੇ ਵਿੱਚ, ਤੇ ਨਾ ਸੇਵਾ ਸਾਧੀ ਨਾ ਸੇਵਾ ਮੈਂ ਟਹਿਲ ਕਰ ਸਕਿਆ ਗੁਰੂ ਪੀਰ ਦੀ ਗੁਰੂ ਕੀਆਂ ਸੰਗਤਾਂ ਦੀ। ਤੇ ਸਾਧੀ ਦਾ ਅਰਥ ਹੁੰਦਾ ਸਾਧਨਾ, ਮੈਂ ਭਗਤੀ ਵੀ ਕੋਈ ਨਹੀਂ ਕੀਤੀ ਜ਼ਿੰਦਗੀ ਵਿੱਚ।
ਪੱਥਰ ਮੇਲ ਲਹਾਓ ਤੁਮ ਆਪੇ,
ਅਸੀਂ ਤੇ ਮਹਾਰਾਜ ਪੱਥਰਾਂ ਵਰਗੇ ਨਿਗਰ ਹਾਂ, ਜਿਵੇਂ ਪੱਥਰ ਨਹੀਂ ਅੰਦਰੋਂ ਭਿੱਜਦੇ ਸਾਡਾ ਮਨ ਵੀ ਨਹੀਂ ਭਿੱਜਦਾ ਸੇਵਾ ਸਿਮਰਨ ਕਰਕੇ, ਤੇ ਪਰੰਤੂ ਸਾਨੂੰ ਡੁੱਬਦੇ ਹੋਏ ਪੱਥਰਾਂ ਨੂੰ ਆਪ ਹੀ ਕਿਰਪਾ ਦੇ ਘਰ ਵਿੱਚ ਆ ਕੇ ਆਪਣੇ ਨਾਲ ਮੇਲ ਲੈਣਾ ਕਰੋ।
ਨਾਮ ਅਬਿਨਾਸੀ
ਹੈ, ਅਬਿਨਾਸੀ ਨਾਸ ਤੋਂ ਰਹਿਤ ਪਰਮਾਤਮਾ ਵਾਹਿਗੁਰੂ ਤੁਹਾਡਾ ਸੱਚਾ ਨਾਮ ਸਾਨੂੰ ਪਾਰ ਕਰ ਸਕਦਾ, ਕਿਰਪਾ ਕਰਕੇ ਨਾਸ ਤੋਂ ਰਹਿਤ ਵਾਹਿਗੁਰੂ ਸੱਚਾ ਨਾਮ ਦੇ ਦਿਓ।
ਕੋਈ ਕਰੇ ਨਾ ਕਰਨਾ ਜੋਗਾ,
ਆਪ ਜੀ ਤੋਂ ਬਿਨਾ ਦੂਜਾ ਨਾ ਤੇ ਕੋਈ ਸਾਧ ਸੰਗਤ ਅੱਜ ਕੁਝ ਕਰ ਸਕਦਾ ਹੈ, ਨਾ ਕਰਨਾ ਜੋਗਾ ਨਾ ਕੋਈ ਕੱਲ ਨੂੰ ਕਰਨ ਦੇ ਯੋਗ ਹੈ, ਇਹ ਸਭ ਕੁਝ ਪਰਮਾਤਮਾ ਦੇ ਹੁਕਮ ਨਾਲ ਹੁੰਦਾ।
ਕਰੇ ਕਰਾਵੇ ਸੋ ਹੋਏਗਾ,
ਪਰਮਾਤਮਾ ਜਿਹੜਾ ਆਪ ਕਰੇ ਕਰਨਾ ਚਾਹੁੰਦਾ ਉਹ ਅੱਜ ਹੋਈ ਜਾਂਦਾ, ਕਰਾਵ ਹੈ ਜਿਹੜਾ ਕੁਝ ਕਰਵਾਉਣਾ ਚਾਹੇਗਾ ਆਉਣ ਵਾਲੇ ਸਮੇਂ ਵਿੱਚ, ਸੋ ਹੋਏਗਾ ਉਹ ਜ਼ਰੂਰ ਹੋ ਕੇ ਰਹੇਗਾ।
ਬਖਸ਼ ਲਹਿ ਸੁਖ ਪਾਏ,
ਜਿਨ੍ਹਾਂ ਨੂੰ ਪਰਮਾਤਮਾ ਵਾਹਿਗੁਰੂ ਆਪ ਬਖਸ਼ ਲੈਂਦਾ ਉਹ ਸਦੀਵ ਕਾਲ ਰਹਿਣ ਵਾਲੇ ਬ੍ਰਹਮਾਨੰਦ ਦੀ ਪ੍ਰਾਪਤੀ ਦੇ ਸੁਖ ਪਾਉਂਦੇ ਹਨ।
ਨਾਮ ਨਿਵਾਸੀ ਹੈ,
ਉਹਨਾਂ ਗੁਰਮੁਖ ਪਿਆਰਿਆਂ ਦਾ ਸਦਾ ਵਾਸਤੇ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਨਿਵਾਸ ਵਾਸਾ ਹੋ ਜਾਂਦਾ।
ਤਨ ਧਰਤੀ ਸ਼ਬਦ ਬੀਜ ਅਪਾਰਾ,
ਇਹ ਜਿਹੜਾ ਤਨ ਸਰੀਰ ਪਰਮਾਤਮਾ ਨੇ ਦਿੱਤਾ ਇਹ ਧਰਤੀ ਦੀ ਨਿਆਈ ਜ਼ਮੀਨ ਵਰਗਾ ਹੈ, ਸ਼ਬਦ ਬੀਜ ਅਪਾਰਾ, ਇਸ ਦੇ ਅੰਦਰ ਪਾਰਾਵਾਰ ਤੋਂ ਰਹਿਤ ਗੁਰੂ ਪਰਮਾਤਮਾ ਦੇ ਜਿਹੜਾ ਸ਼ਬਦ ਉਪਦੇਸ਼ ਹੈ ਉਹਨੂੰ ਗੁਰੂ ਦੇ ਸਿੱਖ ਨੇ ਬੀਜਣਾ ਹੈ ਸਰੀਰ ਵਿੱਚ।
ਸੱਚੇ ਸੇਤੀ ਵਣਜ ਵਾਪਾਰਾ,
ਜਿਹੜੀ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਫਿਰ ਜਾ ਕਰਕੇ ਵਣਜ ਵਾਪਾਰ, ਵਣਜ ਨਾਮ ਹੁੰਦਾ ਕਿਸੇ ਤੋਂ ਜਿਹੜਾ ਸੌਦਾ ਮੁੱਲ ਲੈਣਾ, ਜਿਵੇਂ ਛੋਟੇ ਵਪਾਰੀ ਵੱਡੇ ਵਪਾਰੀਆਂ ਕੋਲੋਂ ਜਾ ਕੇ ਸੌਦਾ ਖਰੀਦਦੇ ਨੇ, ਫਿਰ ਦੁਕਾਨਾਂ ਹੱਟੀਆਂ ਵਿੱਚ ਬੈਠ ਕਰਕੇ ਛੋਟੇ ਲੋਕਾਂ ਤੱਕ ਉਹਦਾ ਵਪਾਰ ਕਰਦੇ ਨੇ, ਇਸੇ ਪ੍ਰਕਾਰ ਗੁਰੂ ਦੇ ਪਿਆਰੇ ਗੁਰਸਿੱਖ ਨੇ ਕੀ ਕਰਨਾ, ਹਰੀ ਪਰਮਾਤਮਾ ਸੱਚੇ ਦੇ ਨਾਲ ਆਪਣੀ ਸ਼ਰਧਾ ਦੇ ਕਰਕੇ, ਆਪਣੇ ਸਵਾਸ ਦੇ ਕੇ, ਆਪਣੀ ਭਾਵਨਾ ਦੇ ਕੇ ਪਰਮਾਤਮਾ ਤੋਂ ਨਾਮ ਦੀ ਦਾਤ ਖਰੀਦਣੀ ਹੈ, ਫਿਰ ਉਹਦਾ ਵਪਾਰ ਕੀ ਕਰਨਾ, ਗੁਰਸਿੱਖਾਂ ਨਾਲ ਮਿਲ ਕਰਕੇ ਆਪ ਜਪਣਾ ਤੇ ਦੂਜਿਆਂ ਤੋਂ ਜਪਾਉਣਾ, ਐਸਾ ਗੁਰੂ ਦਾ ਪਿਆਰਾ ਗੁਰਸਿੱਖ ਬਣਜ ਕਰਦਾ ਤੇ ਇਹੀ ਵਪਾਰ ਹੈ ਗੁਰਸਿੱਖ ਦਾ।
ਜੰਮਿਆ ਟੋਟ ਨਾ ਆਵੇ,
ਜਿਨ੍ਹਾਂ ਦੇ ਸਰੀਰਾਂ ਅੰਦਰ ਸੱਚਾ ਨਾਮ ਰੂਪੀ ਧਨ ਜੰਮਿਆ ਪ੍ਰਗਟ ਹੋਇਆ, ਜਿਵੇਂ ਖੇਤ ਜੀ ਦੇ ਅੰਦਰ ਖੇਤੀ ਜਿਹੜੀ ਫਸਲ ਪੈਦਾ ਹੁੰਦੀ ਹੈ, ਜਿਨ੍ਹਾਂ ਦੇ ਸਰੀਰਾਂ ਰੂਪੀ ਘਰਾਂ ਵਿੱਚ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਜੰਮਿਆ ਪੈਦਾ ਹੋ ਗਿਆ ਤੇ ਉਹਨਾਂ ਨੂੰ ਕੋਈ ਵੀ ਤੋਟ ਘਾਟਾ ਨਹੀਂ ਆਉਂਦਾ।
ਅੰਤਰ ਨਾਮ ਨਿਵਾਸੀ ਹੈ,
ਉਹਨਾਂ ਦੇ ਅੰਤਰ ਹਿਰਦਿਆਂ ਵਿੱਚ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਿਹੜਾ ਵਸ ਜਾਂਦਾ।
ਹਰ ਜੀਓ ਅਵਗਨ ਯਾਰੇ ਨੌ ਗੁਣ ਕੀਜੈ।
ਇਹ ਹਰੀ ਪਰਮਾਤਮਾ ਵਾਹਿਗੁਰੂ ਜੀ, ਅਸੀਂ ਤੇ ਔਗਣਾਂ ਦੇ ਭਰੇ ਹੋਏ ਹਾਂ, ਸਾਡੇ ਉੱਪਰ ਵੀ ਗੁਣ ਤੁਸੀਂ ਕੋਈ ਉਪਕਾਰ ਕਰ ਦੇਣਾ ਕਰੋ।
ਆਪੇ ਬਖਸ ਲਹਿ ਨਾਮ ਦੀਜੈ।
ਤੇ ਇਸ ਪ੍ਰਕਾਰ ਦੇ ਨਾਲ ਆਪੇ ਹੀ ਸਾਨੂੰ ਪਰਮਾਤਮਾ ਵਾਹਿਗੁਰੂ ਤੁਸੀਂ ਬਖਸ਼ ਲੈਣਾ ਕਰੋ ਤੇ ਸੱਚਾ ਸਾਨੂੰ ਨਾਮ ਦੀਜਾ ਦੇ ਦਿਓ ਕਿਰਪਾ ਕਰਕੇ।
ਗੁਰਮੁਖ ਹੋਵੇ ਸੋ ਪਤ ਪਾਏ।
ਜਿਹੜੇ ਗੁਰਮੁਖ ਬਣ ਜਾਂਦੇ ਉਹ ਮਾਤ ਲੋਕ ਵਿੱਚ ਵੀ ਪਤ ਇੱਜ਼ਤ ਪਾਉਂਦੇ, ਪਰਮਾਤਮਾ ਦੀ ਦਰਗਾਹ ਵਿੱਚ ਵੀ ਇੱਜ਼ਤ ਪਾਉਂਦੇ ਹਨ।
ਇਕਤ ਨਾਮ ਨਿਵਾਸੀ ਹੈ,
ਜਿਨ੍ਹਾਂ ਦਾ ਇਕਤ ਇੱਕ ਪਰਮਾਤਮਾ ਦੇ ਨਾਮ ਦੇ ਵਿੱਚ ਵਸਣਾ ਹੋ ਜਾਂਦਾ।
ਅੰਤਰ ਹਰ ਧਨ ਸਮਝ ਨਾ ਹੋਈ।
ਜਿਹੜਾ ਹਰੀ ਪਰਮਾਤਮਾ ਦਾ ਨਾਮ ਰੂਪੀ ਧਨ ਹੈ, ਇਹ ਅੰਤਰ ਹਿਰਦੇ ਦੇ ਵਿੱਚ ਹੀ ਸਰੀਰ ਦੇ ਅੰਦਰ ਪਰਮਾਤਮਾ ਨੇ ਰੱਖਿਆ ਹੋਇਆ, ਪਰੰਤੂ ਮਨਮੁਖ ਹੋਣ ਕਰਕੇ ਬੰਦੇ ਨੂੰ ਸਮਝ ਨਹੀਂ ਪੈਂਦੀ, ਸੋਝੀ ਨਹੀਂ ਹੁੰਦੀ।
ਪ੍ਰਸਾਦੀ ਬੂਝੈ ਕੋਈ,
ਗੁਰੂ ਦੀ ਪ੍ਰਸਾਦੀ ਕਿਰਪਾ ਦੇ ਨਾਲ ਕੋਈ ਇੱਕ ਅੱਧਾ ਟਾਵਾਂ ਟੱਲਾ ਕੋਈ ਵਿਰਲਾ ਵਿਰਲਾ ਬੂਝੈ ਸਮਝਦਾ ਵੀ ਪਰਮਾਤਮਾ ਦਾ ਨਾਮ ਤੇ ਅੰਦਰ ਹੀ ਪਿਆ ਹੈ।
ਗੁਰਮੁਖ ਹੋਵੇ ਸੋ ਧਨ ਪਾਏ।
ਜਿਹੜਾ ਗੁਰਮੁਖ ਬਣ ਜਾਂਦਾ ਉਹ ਨਾਮ ਰੂਪੀ ਧਨ ਨੂੰ ਪ੍ਰਾਪਤ ਕਰ ਲੈਂਦਾ।
ਨਾਮ ਨਿਵਾਸੀ ਹੈ,
ਸਦਾ ਵਾਸਤੇ ਐਸੇ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਨਾਮ ਦੇ ਵਿੱਚ ਉਹਦਾ ਫਿਰ ਵਸਣਾ ਹੁੰਦਾ, ਲੀਨਤਾ ਹੋ ਜਾਂਦੀ।
ਵਾਓ ਭਰਮ ਭੁਲਾਈ,
ਜਿਹੜੀ ਅਨਲ ਕਹਿੰਦੇ ਨੇ ਅੱਗ ਦੇ ਤਾਈ, ਵਾਓ ਕਹਿੰਦੇ ਨੇ ਹਵਾ ਦੇ ਤਾਈ। ਜਿਹੜੀ ਅਗਨੀ ਮੱਚਦੀ ਹੈ, ਵਾਓ ਹਵਾ ਚੱਲਦੀ ਹੈ, ਇਹਨੇ ਦੁਨੀਆਂ ਨੂੰ ਭਰਮ ਦੇ ਵਿੱਚ ਭੁਲਾਇਆ ਪਿਆ। ਅੱਗ ਕਿਹੜੀ ਹੈ? ਤ੍ਰਿਸ਼ਨਾ ਦੀ ਅੱਗ। ਅੱਗ ਦੇ ਵਿੱਚ ਜਿੰਨਾ ਮਰਜ਼ੀ ਪਾਈ ਚੱਲੋ, ਕਦੇ ਨਹੀਂ ਅੱਗ ਕਹੇਗੀ ਮੈਂ ਰੱਜ ਗਈ ਹਾਂ। ਬੰਦੇ ਨੂੰ ਲੱਖ ਮਿਲੇ ਕਹਿੰਦਾ ਕਰੋੜ ਚਾਹੀਦਾ, ਕਰੋੜਾਂ ਵਾਲਾ ਅਰਬਾਂ ਤੱਕ ਜਾਂਦਾ, ਅਰਬਾਂ ਵਾਲਾ ਖਰਬਾਂ ਤੱਕ ਤੁਰਿਆ ਜਾਂਦਾ। ਤ੍ਰਿਸ਼ਨਾ ਦੀ ਅੱਗ ਬੰਦੇ ਦੀ ਨਹੀਂ ਬੁੱਝਦੀ ਹੈ। ਤੇ ਵਾਓ ਜਿਹੜੀ ਹਵਾ ਕਿਹੜੀ ਵਗਦੀ? ਤ੍ਰਿਸ਼ਨਾ ਦੀ। ਤੇ ਇਸ ਪ੍ਰਕਾਰ ਦੇ ਨਾਲ ਵਾਸ਼ਨਾ ਦੀ ਜਿਹੜੀ ਸਾਧ ਸੰਗਤ ਹਵਾ ਵਗਦੀ, ਅਨੇਕਾਂ ਵਾਸ਼ਨਾਵਾਂ ਮਨ ਦੇ ਵਿੱਚ ਲਈ ਬੈਠਾ ਤੇ ਇਹਦੇ ਕਰਕੇ ਭਰਮ ਦੇ ਵਿੱਚ ਹੀ ਬੰਦਾ ਭੁੱਲਿਆ ਫਿਰਦਾ।
ਮਾਇਆ ਮੋਹ ਸੁਧ ਨਾ ਕਾਈ,
ਇਹਨਾਂ ਮਾਇਆ ਦਾ ਮੋਹ ਪੈ ਚੁੱਕਿਆ ਬੰਦੇ ਨੂੰ, ਇਹਨੂੰ ਆਪਣੇ ਸਰੂਪ ਦੀ ਪਰਮਾਤਮਾ ਦੇ ਨਾਮ ਜਪਣ ਜਪਾਉਣ ਦੀ ਕਾਈ ਕਹਿੰਦੇ ਉੱਕਾ ਮਾਤਰ ਹੀ ਸੁਧ ਗਿਆਤ ਨਹੀਂ ਹੈ।
ਮਨਮੁਖ ਅੰਧੇ ਕਿਸ਼ੂ ਨਾ ਸੂਝੈ,
ਜਿਹੜੇ ਮਨਮੁਖ ਜੀਵ ਹਨ, ਅੰਧੇ ਅਗਿਆਨੀ ਨੇ, ਮਨ ਬੁੱਧੀ ਰੂਪ ਨੇਤਰਾਂ ਤੋਂ ਸੱਖਣੇ ਨੇ, ਵਿਚਾਰ ਦੀ ਜੋਤ ਤੋਂ ਹੀਣੇ ਹਨ, ਕਿਸ਼ੂ ਨਾ ਸੂਝੈ, ਮਨਮੁਖ ਬੰਦਿਆਂ ਨੂੰ ਕੁਝ ਸੋਝਦਾ ਹੀ ਨਹੀਂ।
ਗੁਰਮਤ ਨਾਮ ਪਰਗਾਸੀ ਹੈ,
ਜਿਹੜੇ ਗੁਰਮਤੀਏ ਨੇ, ਗੁਰੂ ਦੀ ਮਤ ਸਿੱਖਿਆ ਤੇ ਚੱਲਦੇ, ਉਹਨਾਂ ਦੇ ਅੰਦਰ ਨਾਮ ਦਾ ਪਰਗਾਸੀ ਕਹੀਏ ਚਾਨਣ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ।
ਮਨਮੁਖ ਹੋਮੈ ਮਾਇਆ ਸੂਤੇ,
ਜਿਹੜੇ ਮਨਮੁਖ ਜੀਵ ਹਨ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਹੋਮੈ ਦੇ ਵਿੱਚ ਹੋਣ ਕਰਕੇ ਮਾਇਆ ਦੀ ਐਸੀ ਨੀਂਦ ਵਿੱਚ ਉਹ ਸੁੱਤੇ ਪਏ ਨੇ।
ਨਾ ਸੰਭਾਲਿਆ ਹੈ ਅੰਤ ਵਿਗੂਤੇ,
ਆਪਣਾ ਸਰੂਪ ਰੂਪੀ ਘਰ, ਆਪਣੇ ਹਿਰਦੇ ਰੂਪ ਘਰ ਨੂੰ ਸੰਭਾਲਦੇ ਨਹੀਂ ਹਨ, ਅੰਤ ਨੂੰ ਵਿਗੂਤੇ ਖਰਾਬ ਹੁੰਦੇ ਇਹੋ ਜਿਹੇ ਜੀਵ।
ਨਿੰਦਾ ਕਰੇ ਬਹੁ ਚਿੰਤਾ ਜਲ, ਤੇ
ਪਰਾਏ ਬੰਦਿਆਂ ਦੀ ਦੂਸਰਿਆਂ ਦੀ ਨਿੰਦਿਆ ਕਰਦੇ ਨੇ ਤੇ ਆਪਣੇ ਹਿਰਦੇ ਨੂੰ ਬਹੁਤ ਹੀ ਮਨ ਨੂੰ ਚਿੰਤਾ ਦੇ ਵਿੱਚ ਜਾਲੀ ਜਾਂਦੇ, ਸਾੜੀ ਜਾ ਰਹੇ।
ਦੁੱਖ ਨਿਵਾਸੀ ਹੈ,
ਇਹੋ ਜਿਹੇ ਫਿਰ ਮਨਮੁਖ ਬੰਦਿਆਂ ਨੂੰ ਕੀ ਮਿਲਦਾ? ਦੁੱਖੇ ਦੁੱਖ ਨਿਵਾਸੀ ਹੈ, ਉਹਨਾਂ ਦਾ ਦੁੱਖਾਂ ਹੀ ਦੁੱਖਾਂ ਦੇ ਵਿੱਚ ਜਾ ਕੇ ਨਿਵਾਸੀ ਵਸਣਾ ਹੁੰਦਾ। ਇੱਕ ਦੁੱਖ ਟੁੱਟਦਾ ਨਹੀਂ, ਦੂਜਾ ਤਿਆਰ, ਦੂਜਾ ਟੁੱਟਦਾ ਨਹੀਂ, ਤੀਜਾ ਆ ਕੇ ਚਿੰਬੜ ਜਾਂਦਾ। ਮਨਮੁਖ ਬੰਦੇ ਦਾ ਜੀਵਨ ਦੁੱਖਾਂ ਦੇ ਵਿੱਚ ਹੀ ਗੁਜ਼ਰਦਾ ਹੈ।
ਕਰਤਾ ਕਾਰ ਕਰਾਈ,
ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਆਪ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਕਹੀਏ ਮਾਲਕ ਹੈ, ਉਹ ਜੀਵਾਂ ਤੋਂ ਫਿਰ ਵੱਖੋ ਵੱਖਰੀ ਉਹ ਕਾਰ ਕਰਵਾਉਂਦਾ ਹੈ। ਇਹ ਵੀ ਨਹੀਂ ਕੋਈ ਕਹਿ ਸਕਦਾ ਆਪਣੇ ਵਰਗਾ, ਇਹ ਬ੍ਰਹਮ ਗਿਆਨੀ ਕਹਿ ਸਕਦਾ ਵੀ ਸਾਰੀ ਦੁਨੀਆਂ ਤੋਂ ਪਰਮਾਤਮਾ ਹੀ ਕਰਵਾਉਂਦਾ ਹੈ। ਤੇ ਜਦੋਂ ਚੰਗਾ ਕੰਮ ਹੁੰਦਾ ਤੇ ਅਸੀਂ ਕਹਿੰਦੇ ਜੀ ਇਹ ਮੇਰੇ ਕੋਲੋਂ ਕਰਵਾ ਲਿਆ ਜਾਂ ਮੈਂ ਕਰ ਦਿੱਤਾ। ਮਾੜਾ ਕੰਮ ਹੁੰਦਾ ਤੇ ਕਹਿੰਦੇ ਜੀ ਪਰਮਾਤਮਾ ਨੇ ਬੁੱਧੀ ਭ੍ਰਿਸ਼ਟ ਕਰਕੇ ਪਰਮਾਤਮਾ ਨੇ ਕਰਵਾ ਦਿੱਤਾ। ਤੇ ਬ੍ਰਹਮ ਗਿਆਨੀ ਨਹੀਂ ਇਹ ਕਹੇਗਾ, ਉਹਦੀ ਦ੍ਰਿਸ਼ਟੀ ਦੇ ਵਿੱਚ ਹੁੰਦਾ ਆਪੇ ਕਰਤਾ ਕਾਰ ਕਰਾਈ। ਜਿੰਨੀ ਵੀ ਦੁਨੀਆਂ ਦੇ ਅੰਦਰ ਕਾਰ ਹੈ, ਜਿੰਨਾ ਵੀ ਕੋਈ ਧੰਦਾ ਹੈ, ਇਹ ਪਰਮਾਤਮਾ ਵਾਹਿਗੁਰੂ ਆਪ ਹੀ ਪ੍ਰੇਰਣਾ ਦੇ ਕੇ ਜੀਵਾਂ ਦੇ ਵੱਲੋਂ ਕਰਵਾ ਰਿਹਾ ਹੈ।
ਆਪੇ ਗੁਰਮੁਖ ਦੇ ਬੁਝਾਈ,
ਤੇ ਆਪਣੇ ਸਰੂਪ ਨੂੰ ਜਿਹੜਾ ਹੈ ਉਹ ਗੁਰਮੁਖਾਂ ਦੇ ਪਾਸੋਂ ਆਪ ਹੀ ਬੁਝਾਈ ਸਮਝਾਉਂਦਾ ਹੈ। ਮਨਮੁਖ ਬੰਦਾ ਨਹੀਂ ਸਮਝਦਾ ਵਾਹਿਗੁਰੂ ਦੇ ਸਰੂਪ ਨੂੰ। ਗੁਰੂ ਦੀ ਜਦੋਂ ਕਿਰਪਾ ਹੋ ਜਾਂਦੀ, ਕੋਈ ਗੁਰਮੁਖ ਬਣ ਜਾਵੇ, ਫਿਰ ਉਹਨੂੰ ਆਪਣਾ ਸਰੂਪ ਵੀ ਸਮਝਾ ਦਿੰਦਾ।
ਨਾਨਕ ਨਾਮ ਰਤੇ ਮਨ ਨਿਰਮਲ,
ਜਿਹੜੇ ਗੁਰੂ ਪਿਆਰੇ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਰਤੇ ਰੰਗੇ ਗਏ, ਉਹਨਾਂ ਦੇ ਮਨ ਨਿਰਮਲ ਹੋ ਜਾਂਦੇ ਨੇ। ਹਰ ਪ੍ਰਕਾਰ ਦੀਆਂ ਉਹਨਾਂ ਦੇ ਮਨਾਂ ਵਿੱਚੋਂ ਮੈਲਾਂ ਲੱਥ ਜਾਂਦੀਆਂ ਹਨ।
ਨਾਮੇ ਨਾਮ ਨਿਵਾਸੀ ਹੈ,
ਫਿਰ ਉਹਨਾਂ ਨਾਮੇ ਨਾਮ ਜਪਣ ਵਾਲੇ ਗੁਰਸਿੱਖਾਂ ਦਾ ਨਾਮ ਕਹੀਏ, ਜਿਹੜਾ ਨਾਮੀ ਪਰਮੇਸ਼ਰ ਹੈ ਤੇ ਉਹਦੇ ਵਿੱਚ ਨਿਵਾਸੀ ਹੈ, ਜਾ ਕੇ ਵਸਣਾ ਹੋ ਜਾਂਦਾ। ਨਾਮੀ ਦੇ ਨਾਲੋਂ ਪਰਮਾਤਮਾ ਨਾਲੋਂ ਨਾਮ ਉਹਦਾ ਵੱਡਾ ਹੈ। ਮਾਲਕ ਨੂੰ ਸੱਦਣਾ ਦਰਵਾਜ਼ੇ ਤੇ ਨਾਮ ਲੈ ਕੇ ਆਵਾਜ਼ ਦੇ ਦਿਓ, ਮਾਲਕ ਆਪ ਹੀ ਆ ਜਾਂਦਾ। ਪਰਮਾਤਮਾ ਦੀ ਪ੍ਰਾਪਤੀ ਕਰਨੀ ਉਹਦਾ ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਆ ਆਸਾਰ। ਰਾਤ ਦਿਨ ਪਰਮਾਤਮਾ ਦਾ ਨਾਮ ਜਪੀ ਚੱਲੋ, ਇੱਕ ਦਿਨ ਪਰਮਾਤਮਾ ਜ਼ਰੂਰ ਸਖਿਆਤ ਹੋਵੇਗਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜਿਹੜੇ ਪਰਮਾਤਮਾ ਵਾਹਿਗੁਰੂ ਜੀ ਦੇ ਸੱਚੇ ਨਾਮ ਦੇ ਵਿੱਚ ਮਨ ਬਾਣੀ ਸਰੀਰ ਕਰਕੇ ਰੱਤੇ ਰੰਗੇ ਜਾਂਦੇ, ਉਹਨਾਂ ਦੇ ਮਨ ਨਿਰਮਲ ਬਣਦੇ ਨੇ, ਤੇ ਫਿਰ ਉਹ ਪਰਮੇਸ਼ਰ ਵਾਹਿਗੁਰੂ ਨਾਮੀ ਦੇ ਸਰੂਪ ਵਿੱਚ ਜਾ ਕੇ ਨਿਵਾਸ ਕਰ ਲੈਂਦੇ, ਅਭੇਦ ਹੋ ਜਾਂਦੇ ਹਨ। ਇਹ ਇੱਕ ਪਾਵਨ ਪਵਿੱਤਰ ਸ਼ਬਦ ਮਾਰੂ ਰਾਗ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਆ। ਸਤਿਗੁਰੂ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ।
ਆਪੇ ਕਰਤਾ ਕਾਰ ਕਰਾਈ, ਆਪੇ ਗੁਰਮੁਖ ਦੇ ਬੁਝਾਈ, ਨਾਨਕ ਨਾਮ ਰਤੇ ਮਨ ਨਿਰਮਲ, ਨਾਮੇ ਨਾਮ ਨਿਵਾਸੀ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।